ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਹਾਂਜੀ, ਕਿੱਦਾਂ ਪੰਜਾਬੀਓ? ਆਸ ਕਰਦੀ ਹਾਂ ਤੁਸੀਂ ਸਾਰੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਤੇ ਤੰਦਰੁਸਤ ਹੋਵੋਗੇ ਤੇ ਸੁਣ ਰਹੇ ਹੋਵੋਗੇ ਜੀ ਤੁਹਾਡਾ ਆਪਣਾ SBS ਪੰਜਾਬੀ ਪ੍ਰੋਗਰਾਮ, ਜਿਹਨੂੰ SBS ਦੇ ਮੈਲਬਨ ਸਟੂਡੀਓ ਤੋਂ ਲਾਈਵ ਲੈ ਕੇ ਆ ਰਹੀ ਹਾਂ ਮੈਂ ਸ਼ਾਇਨਾ ਕਾਲਰਾ। ਅੱਜ ਦਿਨ ਹੈ ਜੀ ਸ਼ੁੱਕਰਵਾਰ ਤੇ ਤਰੀਕ ਹੈ 1 ਮਈ 2026 ਤੇ ਸਟੂਡੀਓ ਦੀ ਘੜੀ ਦੇ ਮੁਤਾਬਕ ਵੱਜ ਰਹੇ ਨੇ ਜੀ ਸ਼ਾਮ ਦੇ 4 ਤੇ ਜੇ ਤਾਂ ਤੁਸੀਂ ਸਾਡਾ ਰਿਪੀਟ ਪ੍ਰੋਗਰਾਮ ਸੁਣ ਰਹੇ ਹੋ ਤੇ ਰਾਤ ਦੇ 10 ਵੱਜ ਰਹੇ ਹੋਣਗੇ ਤੇ ਜੇ ਤੁਸੀਂ ਸਾਡੇ ਨਾਲ ਆਨਲਾਈਨ ਜਾਂ SBS ਆਡੀਓ ਐਪ ਰਾਹੀਂ ਜੁੜੇ ਹੋ ਤੇ ਵੇਲਾ ਕੋਈ ਵੀ ਹੋ ਸਕਦਾ ਪਰ ਅਗਲੇ 60 ਮਿੰਟ ਤੁਹਾਡੇ ਬਹੁਤ ਹੀ ਵਧੀਆ ਜਾਣ ਵਾਲੇ ਨੇ, ਇਸ ਗੱਲ ਦੀ ਮੇਰੀ ਪੂਰੀ ਗਾਰੰਟੀ ਹੈ ਕਿਉਂਕਿ ਅਗਲੇ 60 ਮਿੰਟਾਂ ਤੱਕ ਹੋਣ ਵਾਲੀ ਹੈ ਜੀ ਪੰਜਾਬੀਆਂ ਨਾਲ, ਪੰਜਾਬੀਆਂ ਬਾਰੇ ਪੰਜਾਬੀ ਵਿੱਚ ਗੱਲਾਂ ਬਾਤਾਂ ਤੇ ਸੁਣਾਂਗੇ ਨਵੇਂ ਪੁਰਾਣੇ ਪੰਜਾਬੀ ਗਾਣੇ। ਪਰ ਇਹ ਸਾਰਾ ਕੁਝ ਸ਼ੁਰੂ ਕਰਨ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਵਰੁੰਜਰੇ ਵਾਏ ਵਰੰਗ ਲੋਕਾਂ, ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਿਸਟਰੇਟ ਆਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਅਤੇ ਅੱਜ ਦੇ ਪ੍ਰੋਗਰਾਮ ਵਿੱਚ ਹੋਣ ਕੀ ਵਾਲਾ, ਹਮੇਸ਼ਾ ਵਾਂਗ ਗੀਤਾਂ ਦਾ ਪਟਾਰਾ ਮੈਂ ਨਾਲ ਲੈ ਕੇ ਆਈ ਹਾਂ, ਪਰ ਜੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤਾਂ SMS ਕਰ ਸਕਦੇ ਹੋ, ਗਾਣੇ ਦੀ ਫਰਮਾਇਸ਼ ਕਰ ਸਕਦੇ ਹੋ, ਇਸ ਪੂਰੇ ਪ੍ਰੋਗਰਾਮ ਵਿੱਚ ਕਿਸੇ ਗੱਲ ਦੇ ਉੱਤੇ ਆਪਣਾ ਓਪੀਨੀਅਨ ਸ਼ੇਅਰ ਕਰਨਾ ਹੋਵੇ ਉਹ ਵੀ ਕਰ ਸਕਦੇ ਹੋ ਜੀ। SMS ਕਰਨ ਲਈ ਨੰਬਰ ਨੋਟ ਕਰ ਲਓ 0439799767 4347997067। ਅੱਜ ਦੇ ਪ੍ਰੋਗਰਾਮ ਵਿੱਚ ਮੈਂ ਤੁਹਾਨੂੰ ਮਿਲਾਉਣ ਵਾਲੀ ਹਾਂ ਜੀ ਕੇਵਿਸ਼ ਭਸੀਨ ਦੇ ਨਾਲ, ਜੋ ਕਿ ਆਸਟ੍ਰੇਲੀਆ ਵਿੱਚ ਜੰਮੇ ਪੰਜਾਬੀ ਨੇ, ਯਾਨੀ ਕਿ ਇਹਨਾਂ ਦੇ ਮਾਂ ਪਿਓ ਪੰਜਾਬੀ ਪ੍ਰਵਾਸੀ ਸੀਗੇ ਤੇ ਹੁਣ ਦੂਜੀ ਪੀੜ੍ਹੀ ਦੇ ਆਸਟ੍ਰੇਲੀਅਨ ਪੰਜਾਬੀ ਨੇ ਤੇ ਹੁਣ ਇਹ ਵੱਡੀਆਂ ਮੱਲਾਂ ਮਾਰ ਰਹੇ ਹੈ ਜੀ ਕਿਉਂਕਿ 14 ਸਾਲ ਦੀ ਉਮਰ ਵਿੱਚ ਇਹ ਬਣ ਗਏ ਨੇ ਜੀ ਅੰਡਰ 15 ਵਿਕਟੋਰੀਆ ਕ੍ਰਿਕਟ ਟੀਮ ਦੇ ਕੈਪਟਨ। ਇਸ ਤੋਂ ਇਲਾਵਾ ਤੁਹਾਡੀ ਮੁਲਾਕਾਤ ਕਰਾਵਾਂਗੇ ਲਹਿੰਦੇ ਪੰਜਾਬ ਤੋਂ ਇੱਕ ਕਵੀ ਦੇ ਨਾਲ, ਇੱਕ ਲਿਖਾਰੀ ਦੇ ਨਾਲ। ਇਹ ਉਹ ਸ਼ਖਸੀਅਤ ਹੈ ਜਿਸਨੇ ਆਪਣੀ ਨੌਕਰੀ ਛੱਡ ਦਿੱਤੀ ਆਪਣੇ ਭਾਸ਼ਾ ਦੇ ਪਿਆਰ ਦੇ ਲਈ। ਇਸ ਦੇ ਨਾਲ ਨਾਲ ਲਵਾਂਗੇ ਜੀ ਭਾਰਤ, ਪਾਕਿਸਤਾਨ ਅਤੇ ਆਸਟ੍ਰੇਲੀਆ ਦੀ ਖਬਰਸਾਰ ਸਾਡੇ ਖਬਰਨਾਮੇ ਦੇ ਰਾਹੀਂ। ਤੇ ਜੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਗਾਣਾ ਸੁਣਨਾ ਚਾਹੁੰਦੇ ਹੋ, ਸਾਡੇ ਨਾਲ ਕੋਈ ਗੱਲਾਂ ਬਾਤਾਂ ਸਾਂਝੀਆਂ ਕਰਨਾ ਚਾਹੁੰਦੇ ਹੋ ਜਾਂ ਪ੍ਰੋਗਰਾਮ ਵਿੱਚ ਕਿਸੇ ਪੇਸ਼ਕਾਰੀ ਉੱਤੇ ਆਪਣੇ ਓਪੀਨੀਅਨ ਸਾਂਝੇ ਕਰਨਾ ਚਾਹੁੰਦੇ ਹੋ ਤੇ ਇਹ ਸਾਰਾ ਕੁਝ ਕਰ ਸਕਦੇ ਹੋ ਜੀ SMS ਕਰਕੇ। SMS ਕਰਨ ਲਈ ਨੰਬਰ ਹੈ 0439799767 0449799767 ਤੇ ਜਦੋਂ ਤੱਕ ਤੁਸੀਂ SMS ਕਰ ਰਹੇ ਹੋ ਆਓ ਫਿਰ ਰੁਖ ਕਰਦੇ ਹਾਂ SBS ਪੰਜਾਬੀ ਦੇ ਨਿਊਜ਼ ਰੂਮ ਦਾ ਤੇ ਲੈਣੇ ਹਾਂ ਜੀ ਆਸੇ ਪਾਸੇ ਦੀ ਖਬਰਸਾਰ। SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ ਤੇ ਪੇਸ਼ ਨੇ 1 ਮਈ 2026 ਦਿਨ ਸ਼ੁੱਕਰਵਾਰ ਦੀਆਂ ਚੋਣਵੀਆਂ ਖਬਰਾਂ। 5 ਸਾਲਾ ਕੁਮਾਂਜਈ ਬੱਚੀ ਦੀ ਕਥਿਤ ਅਗਵਾਹੀ ਅਤੇ ਮੌਤ ਤੋਂ ਬਾਅਦ ਉਸਦੇ ਪਰਿਵਾਰ ਨੇ ਕੇਂਦਰੀ ਆਸਟ੍ਰੇਲੀਆਈ ਭਾਈਚਾਰੇ ਵਿੱਚ ਸ਼ਾਂਤੀ ਦੀ ਮੰਗ ਕੀਤੀ ਹੈ। ਸੀਨੀਅਰ ਯਾਪਾ ਬਜ਼ੁਰਗ ਅਤੇ ਕੁਮਾਂਜਈ ਬੱਚੀ ਦੇ ਪਰਿਵਾਰ ਦੇ ਬੁਲਾਰੇ ਰੌਬਿਨ ਗ੍ਰੇਨਾਈਟਸ ਕਹਿੰਦੇ ਹਨ ਕਿ ਹੁਣ ਅਫਸੋਸ ਕਰਨ, ਪਰਿਵਾਰ ਪ੍ਰਤੀ ਸਤਿਕਾਰ ਦਿਖਾਉਣ ਤੇ ਬੱਚੀ ਨੂੰ ਯਾਦ ਕਰਨ ਦਾ ਸਮਾਂ ਹੈ। ਪੁਲਿਸ ਨੇ ਇਸ ਸੰਦਰਭ ਵਿੱਚ ਇੱਕ ਆਦਮੀ ਨੂੰ ਗ੍ਰਿਫਤਾਰ ਕਰ ਉਸਨੂੰ ਐਲਿਸ ਸਪ੍ਰਿੰਗ ਹਸਪਤਾਲ ਵਿੱਚ ਭਰਤੀ ਕੀਤਾ, ਜਿਸ ਤੋਂ ਬਾਅਦ ਹਸਪਤਾਲ ਦੇ ਬਾਹਰ ਰਾਤ ਭਰ ਭੀੜ ਉਮਰੀ ਰਹੀ ਅਤੇ ਲੋਕਾਂ ਵਿੱਚ ਰੋਸ ਦੇ ਚਲਦੇ ਝੜਪਾਂ ਹੋਈਆਂ। ਇਸ ਤੋਂ ਇਲਾਵਾ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਰਾਇਲ ਕਮਿਸ਼ਨ ਦੀ ਰਿਪੋਰਟ ਉੱਤੇ ਸਿਆਸਤ ਗਰਮਾਈ ਹੋਈ ਹੈ। ਰਿਪੋਰਟ ਮੁਤਾਬਕ ਬੌਂਡਾਈ ਅੱਤਵਾਦੀ ਹਮਲੇ ਤੋਂ ਪਹਿਲਾਂ ਅੱਤਵਾਦੀ ਵਿਰੋਧੀ ਬਚਾਅ ਭਾਵ ਕਾਊਂਟਰ ਟੈਰੋਰਿਜ਼ਮ ਖਰਚ ਵਿੱਚ ਮਹੱਤਵਪੂਰਨ ਗਿਰਾਵਟ ਆਈ ਸੀ, ਜਿਸ ਦੇ ਚਲਦੇ ਸੰਘੀ ਸੁਤੰਤਰ MP ਅਲੈਗਰਾ ਸਪੈਂਡਰ ਨੇ ਕਿਹਾ ਕਿ ਸੰਘੀ ਸਰਕਾਰ ਨੂੰ ਆਸਟ੍ਰੇਲੀਆ ਵਿੱਚ ਯਹੂਦੀ ਵਿਰੋਧੀ ਅੱਤਵਾਦ ਸੁਰੱਖਿਆ ਫੰਡਿੰਗ ਬਾਰੇ ਉੱਠਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਰਿਪੋਰਟ ਵਿੱਚ 14 ਸਿਫਾਰਿਸ਼ਾਂ ਵੀ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚ ਯਹੂਦੀ ਸਮਾਗਮਾਂ ਉੱਤੇ ਵਧੇਰੀ ਸੁਰੱਖਿਆ, ਆਸਟ੍ਰੇਲੀਆ ਦੇ ਖੁਫੀਆ ਪ੍ਰਣਾਲੀ ਦੀ ਸਮੀਖਿਆ ਅਤੇ ਰਾਸ਼ਟਰੀ ਪੱਧਰ ਉੱਤੇ ਇੱਕਸਾਰ ਬੰਦੂਕ ਕਾਨੂੰਨ ਸ਼ਾਮਲ ਹਨ। ਉੱਥੇ ਹੀ ਵਿਦੇਸ਼ ਮੰਤਰੀ ਪੈਨੀ ਵੋਂਗ ਦਾ ਕਹਿਣਾ ਹੈ ਕਿ ਦੱਖਣੀ ਕੋਰੀਆ ਅਤੇ ਆਸਟ੍ਰੇਲੀਆ ਊਰਜਾ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਹਿਮਤ ਹੋ ਗਏ ਨੇ। ਦੋਵੇਂ ਦੇਸ਼ ਮੱਧ ਪੂਰਬ ਵਿੱਚ ਯੁੱਧ ਦੇ ਚਲਦੇ ਇੰਧਨ ਸਪਲਾਈ ਪ੍ਰਾਪਤੀ ਵਿੱਚ ਵਿਲੰਬ ਨਾਲ ਜੂਝ ਰਹੇ ਨੇ, ਜਿਸ ਦੇ ਚਲਦੇ ਆਸਟ੍ਰੇਲੀਆ ਊਰਜਾ ਸੁਰੱਖਿਆ ਦੇ ਲਈ ਖੇਤਰੀ ਭਾਈਵਾਲਾਂ ਦੇ ਨਾਲ ਤਾਲਮੇਲ ਵਧਾ ਰਿਹਾ। ਇਸੀ ਲੜੀ ਵਿੱਚ ਪੈਨੀ ਵੋਂਗ ਤਿੰਨ ਦੇਸ਼ਾਂ ਦੇ ਦੌਰੇ ਉੱਤੇ ਹਨ। ਵੋਂਗ ਨੇ ਸਾਊਥ ਕੋਰੀਆ, ਚੀਨ ਅਤੇ ਜਾਪਾਨ ਦਾ ਦੌਰਾ ਕੀਤਾ। ਵੋਂਗ ਦਾ ਕਹਿਣਾ ਹੈ ਕਿ ਦੱਖਣੀ ਕੋਰੀਆ ਆਸਟ੍ਰੇਲੀਆ ਦੇ ਲਈ ਇੰਧਨ ਦਾ ਇੱਕ ਮੁੱਖ ਸਪਲਾਇਰ ਹੈ। ਹੁਣ ਕੁਝ ਅੰਤਰਰਾਸ਼ਟਰੀ ਖਬਰਾਂ। ਯੂਕੇ ਦੇ ਕਿੰਗ ਚਾਰਲਸ ਅਤੇ ਕੁਈਨ ਕਮਿਲਾ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਲਵਿਦਾ ਕਹਿੰਦੇ ਹੋਏ ਆਪਣਾ ਦੌਰਾ ਸਮਾਪਤ ਕੀਤਾ। ਇਹ ਦੌਰਾ ਬ੍ਰਿਟਿਸ਼ ਬਸਤੀਵਾਦ ਸ਼ਾਸਨ ਤੋਂ ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰੇਗੰਢ ਮੌਕੇ ਹੋਇਆ ਸੀ। ਚਾਰਲਸ ਨੇ ਦੋਵਾਂ ਦੇਸ਼ਾਂ ਵਿਚਕਾਰ ਅਟੁੱਟ ਬੰਧਨ ਅਤੇ ਲਾਜ਼ਮੀ ਗਠਜੋੜ ਨੂੰ ਵੀ ਉਜਾਗਰ ਕੀਤਾ। ਜ਼ਿਕਰਯੋਗ ਹੈ ਕਿ ਯੂਕੇ ਵੱਲੋਂ ਇਰਾਨ ਵਿਰੁੱਧ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਹਾਲ ਹੀ ਦੇ ਮਹੀਨਿਆਂ ਵਿੱਚ ਅਮਰੀਕਾ ਅਤੇ ਯੂਕੇ ਦੇ ਵਿਚਕਾਰ ਦੇ ਸੰਬੰਧ ਤਣਾਅਪੂਰਨ ਰਹੇ। ਉੱਥੇ ਇਰਾਨ ਨੇ ਅਮਰੀਕਾ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਉਨ੍ਹਾਂ ਦੇ ਦੇਸ਼ ਉੱਤੇ ਫਿਰ ਤੋਂ ਹਮਲਾ ਕੀਤਾ ਤਾਂ ਇਰਾਨ ਜਵਾਬ ਵਿੱਚ ਲੰਬੇ ਅਤੇ ਦਰਦਨਾਕ ਹਮਲੇ ਕਰੇਗਾ। ਉਨ੍ਹਾਂ ਦੇ ਸੁਪਰੀਮ ਲੀਡਰ ਮੁਜਤਬਾ ਖਮੀਨੀ ਨੇ ਸਟੇਟ ਆਫ ਹਰਮੋਜ਼ ਉੱਤੇ ਦੇਸ਼ ਦੇ ਨਿਯੰਤਰਣ ਨੂੰ ਮੁੜ ਤੋਂ ਦੁਹਰਾਇਆ। ਇੱਥੇ ਤੁਹਾਨੂੰ ਦੱਸ ਦਈਏ ਕਿ ਦੁਨੀਆ ਦਾ ਲਗਭਗ 20% ਤੇਲ ਅਤੇ ਗੈਸ ਸਪਲਾਈ ਸਟੇਟ ਆਫ ਹਰਮੋਜ਼ ਵਿੱਚੋਂ ਲੰਘਦਾ ਹੈ ਤੇ ਜੇਕਰ ਇਸ ਨੂੰ ਮੁੜ ਤੋਂ ਬੰਦ ਕਰ ਦਿੱਤਾ ਗਿਆ ਤੇ ਨਾ ਹੀ ਸਿਰਫ ਤੇਲ ਦੀਆਂ ਕੀਮਤਾਂ ਸਗੋਂ ਵਿਸ਼ਵ ਵਿਆਪੀ ਆਰਥਿਕਤਾ ਉੱਤੇ ਦਬਾਅ ਪੈ ਸਕਦਾ। ਇਸ ਦੌਰਾਨ ਉੱਤਰੀ ਲੰਡਨ ਵਿੱਚ ਦੋ ਯਹੂਦੀ ਵਿਅਕਤੀਆਂ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਯੂਕੇ ਵਿੱਚ ਖਤਰੇ ਦੇ ਪੱਧਰ ਕਾਫੀ ਤੋਂ ਵਧਾ ਕੇ ਗੰਭੀਰ ਕਰ ਦਿੱਤੇ ਗਏ ਨੇ। ਇਸ ਘਟਨਾ ਨੂੰ ਅੱਤਵਾਦੀ ਹਮਲਾ ਵੀ ਦੱਸਿਆ ਜਾ ਰਿਹਾ। ਯੂਕੇ ਦੀ ਅੱਤਵਾਦ ਵਿਰੋਧੀ ਪੁਲਿਸ ਦੇ ਮੁਖੀ ਲਾਰੈਂਸ ਟੇਲਰ ਦਾ ਕਹਿਣਾ ਹੈ ਕਿ ਬ੍ਰਿਟੇਨ ਵਿੱਚ ਕੁਝ ਸਮੇਂ ਤੋਂ ਅੱਤਵਾਦੀ ਖਤਰੇ ਵਿੱਚ ਹੌਲੀ ਹੌਲੀ ਵਾਧਾ ਹੋ ਰਿਹਾ। ਹੁਣ ਗੱਲ ਪੰਜਾਬ ਦੀ, ਜਿੱਥੇ ਨਵੇਂ ਕਾਨੂੰਨਾਂ ਦੇ ਤਹਿਤ ਬੇਅਦਬੀ ਦਾ ਪਹਿਲਾ ਕੇਸ ਦਰਜ ਕੀਤਾ ਗਿਆ। ਭਾਰਤੀ ਮੀਡੀਆ ਮੁਤਾਬਕ ਮੁਕਤਸਰ ਜ਼ਿਲ੍ਹੇ ਦੇ ਸਲੋਟ ਕਸਬੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਸਿੱਖਾਂ ਦੇ ਸ੍ਰੀ ਸੁਖਮਣੀ ਸਾਹਿਬ ਦੇ ਗੁਟਕਾ ਸਾਹਿਬ ਦੇ ਕਰੀਬ 20 ਅੰਗ ਸੜਕ ਉੱਤੇ ਖਿਲਾਰ ਦਿੱਤੇ ਗਏ। ਸਥਾਨਕ ਨਿਵਾਸੀਆਂ ਨੇ ਬੜੇ ਸਤਿਕਾਰ ਨਾਲ ਇਨ੍ਹਾਂ ਅੰਗਾਂ ਨੂੰ ਇਕੱਠਾ ਕੀਤਾ ਅਤੇ ਪੁਲਿਸ ਨੂੰ ਸੂਚਨਾ ਵੀ ਦੇ ਦਿੱਤੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼ ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ। ਦੇਸ਼ ਦੁਨੀਆ ਦੀਆਂ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਤੇ ਦੋਸਤੋ, ਭਾਰਤੀ ਆਵਾਜ਼ਾਂ ਨੂੰ ਸਿਰਫ ਸੁਣਨ ਦਾ ਹੀ ਨਹੀਂ ਸਗੋਂ ਦੇਖਣ ਦਾ ਵੀ ਬਹੁਤ ਹੀ ਵਧੀਆ ਸਬੱਬ ਬਣ ਗਿਆ ਆਸਟ੍ਰੇਲੀਆ ਵਿੱਚ, ਕਿਉਂਕਿ ਡਾਰਵਿਨ ਅਤੇ ਐਲਿਸ ਸਪ੍ਰਿੰਗ ਵਿੱਚ ਪਹਿਲਾ ਨੈਸ਼ਨਲ ਇੰਡੀਅਨ ਫਿਲਮ ਫੈਸਟੀਵਲ ਆਫ ਆਸਟ੍ਰੇਲੀਆ ਭਾਵ ਕਿ ਨਿਫਾ ਆਯੋਜਿਤ ਕਰਾਇਆ ਗਿਆ ਤੇ ਲੋਕਾਂ ਨੇ ਬਹੁਤ ਹੀ ਚੰਗਾ ਰਿਸਪੋਂਸ ਦਿੱਤਾ ਇਸ ਫੈਸਟੀਵਲ ਨੂੰ। ਤੇ ਸਿਰਫ ਡਾਰਵਿਨ ਜਾਂ ਐਲਿਸ ਸਪ੍ਰਿੰਗ ਹੀ ਨਹੀਂ, ਆਸਟ੍ਰੇਲੀਆ ਦੇ ਵੱਖ ਵੱਖ ਖੇਤਰਾਂ ਵਿੱਚ, ਕਹਿ ਲਓ ਕਿ ਹਰ ਸਟੇਟ ਵਿੱਚ ਜਿਹੜੇ ਅਹਿਮ ਸ਼ਹਿਰ ਨੇ ਉਹਨਾਂ ਸਾਰੇ ਸ਼ਹਿਰਾਂ ਵਿੱਚ ਇਹ ਫਿਲਮ ਫੈਸਟੀਵਲ ਆਯੋਜਿਤ ਕਰਾਇਆ ਜਾਏਗਾ ਤੇ ਇਸ ਦਾ ਆਸਟ੍ਰੇਲੀਆ ਅਤੇ ਭਾਰਤੀ ਭਾਈਚਾਰੇ ਚ ਕਿਹਾ ਜਾ ਰਿਹਾ ਕਿ ਇਸ ਫੈਸਟੀਵਲ ਦੇ ਰਾਹੀਂ ਸੁਮੇਲ ਕਰਵਾਇਆ ਜਾਏਗਾ। ਤੇ ਕਿੱਦਾਂ ਹੋ ਰਿਹਾ ਹੈ ਸਾਰਾ ਕੁਝ, ਆਓ ਸੁਣਦੇ ਹਾਂ ਇਸ ਬਾਰੇ ਸਾਡੇ ਸਾਥੀ MP ਸਿੰਘ ਦੀ ਰਿਪੋਰਟ।
ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਜ਼ਰੀਨ, ਅੱਜ ਤੁਹਾਨੂੰ ਇੱਕ ਬੜੀ ਨਿਵੇਕਲੀ ਜਾਣਕਾਰੀ ਦੇਣੀ ਹੈ, ਜੋ ਕਿ ਹੈ ਕਿ ਨਾਰਦਰਨ ਟੈਰੀਟਰੀ ਵਿੱਚ ਪਹਿਲਾ ਇੰਡੀਜਨਸ ਫਿਲਮ ਫੈਸਟੀਵਲ ਹੋਣ ਜਾ ਰਿਹਾ ਹੈ ਤੇ ਇਸ ਨਾਲ ਡਾਰਵਿਨ ਤੇ ਐਲਿਸ ਸਪ੍ਰਿੰਗਸ ਵਿੱਚ ਨਵੀਂ ਸਾਂਝ ਦੀ ਸ਼ੁਰੂਆਤ ਹੋ ਸਕਦੀ ਹੈ। ਦੋਸਤੋ, ਨਾਰਦਰਨ ਟੈਰੀਟਰੀ ਸਰਕਾਰ ਨੇ ਡਾਰਵਿਨ ਅਤੇ ਐਲਿਸ ਸਪ੍ਰਿੰਗਸ ਵਿੱਚ ਪਹਿਲੇ ਸਾਲਾਨਾ ਇੰਡੀਜਨਸ ਫਿਲਮ ਫੈਸਟੀਵਲ ਦੀ ਸ਼ੁਰੂਆਤ ਦਾ ਸਵਾਗਤ ਕੀਤਾ ਹੈ। ਇਸ ਉਪਰਾਲੇ ਨੂੰ ਟੂਰਿਜ਼ਮ ਐਂਡ ਇਵੈਂਟਸ ਐਂਟੀ ਅਤੇ ਸਕਰੀਨ ਟੈਰੀਟਰੀ ਵੱਲੋਂ ਸਮਰਥਨ ਮਿਲਿਆ ਹੈ, ਜਿਸ ਨਾਲ ਨੈਸ਼ਨਲ ਫਿਲਮ ਫੈਸਟੀਵਲ ਆਫ ਆਸਟ੍ਰੇਲੀਆ, ਜਿਸ ਨੂੰ ਨੀਫਾ ਕਿਹਾ ਜਾਂਦਾ ਹੈ, ਨੂੰ ਲੰਬੇ ਸਮੇਂ ਲਈ ਮਜ਼ਬੂਤ ਥਾਂ ਮਿਲੇਗੀ। ਇਹ ਫੈਸਟੀਵਲ ਆਸਟ੍ਰੇਲੀਆ ਦੇ ਇੱਕ ਵਿਲੱਖਣ ਖੇਤਰ ਵਿੱਚ ਆਪਣੀ ਪਹੁੰਚ ਵਧਾ ਰਿਹਾ ਹੈ। ਨਾਰਦਰਨ ਟੈਰੀਟਰੀ ਦੇ ਕਲਾ ਮੰਤਰੀ ਜਿਨਸਨ ਚਾਰਲਸ 30 ਅਪ੍ਰੈਲ ਨੂੰ ਡਾਰਵਿਨ ਵਿੱਚ ਇਸ ਦਾ ਉਦਘਾਟਨ ਕਰਨਗੇ, ਜਦਕਿ ਐਲਿਸ ਸਪ੍ਰਿੰਗਸ ਵਿੱਚ 11 ਜੂਨ ਨੂੰ ਸ਼ੁਰੂਆਤ ਹੋਵੇਗੀ। ਇਹ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਇੱਕ ਰਣਨੀਤਿਕ ਸੱਭਿਆਚਾਰਕ ਸਾਂਝ ਹੈ, ਜਿਸ ਰਾਹੀਂ ਫਿਲਮ, ਟੂਰਿਜ਼ਮ, ਪ੍ਰਵਾਸੀ ਭਾਈਚਾਰਾ ਅਤੇ ਸਾਂਝੇ ਫਿਲਮ ਪ੍ਰੋਜੈਕਟਾਂ ਦੇ ਮੌਕੇ ਇਕੱਠੇ ਜੁੜ ਰਹੇ ਹਨ।
This is the first time the National Indian Film Festival is hosting in Northern Territory, and the community is really excited about this opportunity that's going to be available for them from 30th of April for 4 days. One of the great thing that I'm hearing from the community is around like the opportunity for them to interact people from the movies that they might have already seen in the past. Cinema is always, when it comes to Indian community, that's always something that very special to them, and I'm sure like I think they will take all the opportunity to be available and seeing that opening of the film festival and taking all the opportunities regarding the interactions with the people who are behind the National Indian Film Festival as well.
ਟੂਰਿਜ਼ਮ ਅਤੇ ਮੇਜਰ ਇਵੈਂਟਸ ਮੰਤਰੀ ਮੈਰੀ ਕਲੇਅਰ ਬੂਥਬੀ ਨੇ ਕਿਹਾ ਹੈ ਕਿ ਇਹ ਫੈਸਟੀਵਲ ਆਸਟ੍ਰੇਲੀਆ ਵਿੱਚ ਆਪਣੇ ਕਿਸਮ ਦਾ ਇੱਕੋ ਫੈਸਟੀਵਲ ਹੈ ਜੋ ਕਮਿਊਨਿਟੀ, ਜੁੜਾਅ ਅਤੇ ਫਿਲਮ ਕਲਾ ਨੂੰ ਮਨਾਉਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਨੂੰ ਸਮਰਥਨ ਦੇਣ ਲਈ ਮਾਣ ਮਹਿਸੂਸ ਕਰਦੀ ਹੈ ਅਤੇ ਸਥਾਨਕ ਕਹਾਣੀਆਂ ਅਤੇ ਟੈਲੈਂਟ ਨੂੰ ਵੀ ਉਤਸ਼ਾਹਿਤ ਕਰੇਗੀ। ਨੀਫਾ ਦੇ ਸੰਸਥਾਪਕ ਅਤੇ ਫੈਸਟੀਵਲ ਡਾਇਰੈਕਟਰ ਅਨੁਪਮ ਸ਼ਰਮਾ ਨੇ ਕਿਹਾ ਕਿ ਨਾਰਦਰਨ ਟੈਰੀਟਰੀ ਸਰਕਾਰ ਵੱਲੋਂ ਕਈ ਸਾਲਾਂ ਲਈ ਮਿਲ ਰਿਹਾ ਸਮਰਥਨ ਭਾਰਤ ਆਸਟ੍ਰੇਲੀਆ ਸੱਭਿਆਚਾਰਕ ਸੰਬੰਧਾਂ ਦੇ ਭਵਿੱਖ ਉੱਤੇ ਭਰੋਸੇ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਇਹ ਸਮਾਂ ਖਾਸ ਹੈ ਕਿਉਂਕਿ ਉਹ ਪਹਿਲਾਂ ਵੀ ਨਾਰਦਰਨ ਟੈਰੀਟਰੀ ਵਿੱਚ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਕਰ ਚੁੱਕੇ ਹਨ। ਫੈਸਟੀਵਲ ਦੀ ਸ਼ੁਰੂਆਤ ਡਾਰਵਿਨ ਦੇ ਮਸ਼ਹੂਰ ਡੌਕ ਚੇਅਰ ਸਿਨੇਮਾ ਵਿੱਚ ਰੈੱਡ ਕਾਰਪੈਟ ਸਮਾਰੋਹ ਨਾਲ ਹੋਵੇਗੀ। ਇਸ ਤੋਂ ਬਾਅਦ ਸਕਰੀਨਿੰਗਸ ਮਿਊਜ਼ੀਅਮ ਐਂਡ ਆਰਟ ਗੈਲਰੀ ਆਫ ਨਾਰਦਰਨ ਟੈਰੀਟਰੀ ਵਿੱਚ ਜਾਰੀ ਰਹਿਣਗੀਆਂ ਅਤੇ ਫਿਰ ਪ੍ਰੋਗਰਾਮ ਐਲਿਸ ਸਪ੍ਰਿੰਗਸ ਦੇ ਐਰੋਲੀਅਨ ਆਰਟ ਸੈਂਟਰ ਵਿੱਚ ਲਿਜਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਫੈਸਟੀਵਲ ਨੂੰ ਭਾਰਤੀ ਕੌਂਸਲੇਟ ਜਨਰਲ ਪਰਥ ਅਤੇ ਨਾਰਦਰਨ ਟੈਰੀਟਰੀ ਦੀਆਂ ਕਈ ਭਾਰਤੀ ਕਮਿਊਨਿਟੀ ਸੰਸਥਾਵਾਂ ਦਾ ਵੀ ਸਮਰਥਨ ਮਿਲਿਆ ਹੈ। ਇਹ ਫੈਸਟੀਵਲ ਭਾਰਤੀ ਕਹਾਣੀਆਂ, ਸੱਭਿਆਚਾਰ ਅਤੇ ਕਮਿਊਨਿਟੀ ਦੀ ਨੁਮਾਇੰਦਗੀ ਲਈ ਇੱਕ ਮਹੱਤਵਪੂਰਨ ਮੰਚ ਬਣੇਗਾ। ਫਿਲਮ ਸਕਰੀਨਿੰਗ ਤੋਂ ਇਲਾਵਾ ਇਸ ਵਿੱਚ ਸੈਲੀਬ੍ਰਿਟੀ ਦੌਰੇ, ਕਮਿਊਨਿਟੀ ਗੱਲਾਂ ਬਾਤਾਂ ਅਤੇ ਵਰਕਸ਼ਾਪਾਂ ਵੀ ਹੋਣਗੀਆਂ ਜਿਨ੍ਹਾਂ ਰਾਹੀਂ ਲੋਕਾਂ ਵਿਚਕਾਰ ਸੰਬੰਧ ਮਜ਼ਬੂਤ ਕਰਨ ਦੇ ਨਾਲ ਨਾਲ ਟੂਰਿਜ਼ਮ ਅਤੇ ਫਿਲਮ ਉਦਯੋਗ ਵਿੱਚ ਨਵੇਂ ਮੌਕੇ ਬਣ ਸਕਦੇ ਹਨ।
I believe that this will be an opportunity for them because they will get an understanding about like how things work, and also when it comes to the technicians and directors and other people who already got experience are going to be in Darwin. So this gives an opportunity for them to interact and to build that relationship and to have like improve their insights on to what are the options or pathways for them. So I believe like this gives an opportunity for them to have that interactions, learn from the experienced technicians and also from the directors and other people who are going to be with the National Indian Film Festival who will be visiting Darwin. And I'm sure like this will open up opportunity for people in future as well.
Darwin ate Alice Springs ਨਾ ਸਿਰਫ ਸੁੰਦਰ ਟੂਰਿਸਟ ਥਾਵਾਂ ਹਨ ਸਗੋਂ ਇਹ ਸੱਭਿਆਚਾਰ, ਪਛਾਣ ਅਤੇ ਕਮਿਊਨਿਟੀ ਨਾਲ ਜੁੜੇ ਮਹੱਤਵਪੂਰਨ ਸਵਾਲਾਂ ਨੂੰ ਵੀ ਦਰਸਾਉਂਦੀਆਂ ਹਨ। ਇੱਥੇ ਭਾਰਤੀ ਸਿਨੇਮਾ ਲਿਆਂਦਾ ਜਾਣਾ ਦੋਵੇਂ ਦੇਸ਼ਾਂ ਵਿਚਕਾਰ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਵਧੀਆ ਕਦਮ ਹੈ। ਨੀਫਾ ਦਾ ਇਸ ਨਾਰਦਰਨ ਟੈਰੀਟਰੀ ਅਧਿਆਇ 30 ਅਪ੍ਰੈਲ ਨੂੰ ਡਾਰਵਿਨ ਤੋਂ ਸ਼ੁਰੂ ਹੋ ਕੇ 14 ਜੂਨ ਨੂੰ ਐਲਿਸ ਸਪ੍ਰਿੰਗਸ ਵਿੱਚ ਸਮਾਪਤ ਹੋਵੇਗਾ। ਤੇ ਦੋਸਤੋ, ਹੋਰ ਜਾਣਕਾਰੀ ਲਈ ਵੈਬਸਾਈਟ www.nifa.com.au ਤੇ ਜਾ ਸਕਦੇ ਹੋ। ਇਹ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਂਦੀ MP ਸਿੰਘ ਨੂੰ। ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਜੀ ਹਾਂ ਦੋਸਤੋ, ਜੇ ਨਿਫਾ ਫਿਲਮਾਂ ਦੇ ਰਾਹੀਂ ਸਾਂਝ ਪਾ ਰਿਹਾ ਤੇ ਸਾਡੇ ਜਿਹੜੇ ਆਸਟ੍ਰੇਲੀਆ ਚ ਵੱਸਦੇ ਪੰਜਾਬੀ ਨੇ ਉਹ ਆਪਣੇ ਕੰਮਾਂ ਕਾਰਾਂ ਦੇ ਰਾਹੀਂ ਖੇਲ ਖਾਣੇ ਤੇ ਆਪਣੇ ਸੱਭਿਆਚਾਰ ਰਾਹੀਂ ਵੀ ਬਹੁਤ ਹੀ ਸੋਹਣੀ ਸਾਂਝ ਪਾ ਰਹੇ ਨੇ ਤੇ ਤੁਸੀਂ ਖਬਰਾਂ ਚ ਸੁਣਿਆ ਹੀ ਹੋਏਗਾ। ਜੇ ਨਹੀਂ ਸੁਣਿਆ ਤੇ sbs.com.au/punjabi ਉੱਤੇ ਜਾ ਕੇ ਤੁਸੀਂ ਪੜ੍ਹ ਸੁਣ ਸਕਦੇ ਹੋ ਜੀ ਕਿ ਆਸਟ੍ਰੇਲੀਆ ਵਿੱਚ ਵੱਸਦੇ ਜਿੰਨੇ ਵੀ ਓਵਰਸੀਜ਼ ਨੇ, ਯਾਨੀ ਕਿ ਆਸਟ੍ਰੇਲੀਆ ਦੀ ਆਬਾਦੀ ਵਿੱਚ ਜਿੰਨੇ ਵੀ ਅਜਿਹੇ ਲੋਕ ਨੇ ਜੋ ਕਿਸੇ ਹੋਰ ਦੇਸ਼ ਵਿੱਚ ਪੈਦਾ ਹੋਏ ਨੇ, ਉਹਨਾਂ ਵਿੱਚ ਸਭ ਤੋਂ ਵੱਡਾ ਨੰਬਰ ਭਾਰਤੀਆਂ ਦਾ, ਯਾਨੀ ਕਿ ਆਸਟ੍ਰੇਲੀਆ ਵਿੱਚ ਪੈਦਾ ਹੋਏ ਲੋਕ, ਉਸ ਤੋਂ ਬਾਅਦ ਭਾਰਤ ਵਿੱਚ ਪੈਦਾ ਹੋਏ ਲੋਕ ਤੇ ਉਸ ਤੋਂ ਬਾਅਦ 3 ਨੰਬਰ ਤੇ ਇੰਗਲੈਂਡ ਵਿੱਚ ਪੈਦਾ ਹੋਏ ਲੋਕ ਅੱਜ ਆਸਟ੍ਰੇਲੀਆ ਦੀ ਧਰਤੀ ਉੱਤੇ ਵੱਸ ਰਹੇ ਨੇ। ਤੇ ਇਸੇ ਲੜੀ ਵਿੱਚ ਇੱਕ ਭਾਰਤੀ ਮੂਲ ਦੇ ਆਸਟ੍ਰੇਲੀਅਨ ਯਾਨੀ ਕਿ ਦੂਜੀ ਪੀੜ੍ਹੀ ਦੇ ਆਸਟ੍ਰੇਲੀਅਨ ਬਾਰੇ ਅਸੀਂ ਗੱਲਬਾਤ ਕਰਾਂਗੇ ਬ੍ਰੇਕ ਦੇ ਉਸ ਪਾਰ ਅਤੇ ਕਿੱਦਾਂ ਲੈ ਕੇ ਜਾ ਰਹੇ ਨੇ ਆਪਣੇ ਕਲਚਰ ਦੇ ਨਾਲ ਨਾਲ ਆਪਣੀ ਆਸਟ੍ਰੇਲੀਅਨ ਪਛਾਣ ਨੂੰ ਅੱਗੇ ਬਣੇ ਰਹੋ ਜੀ ਸੁਣਨ ਲਈ ਇਸ ਬ੍ਰੇਕ ਦੇ ਉਸ ਪਾਰ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਐਸ ਬੀ ਐਸ ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ ਅਤੇ ਜਿਵੇਂ ਕਿ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਅਸੀਂ ਸੈਕਿੰਡ ਜਨਰੇਸ਼ਨ ਪੰਜਾਬੀ ਜਾਂ ਫਿਰ ਕਹਿ ਲਓ ਕਿ ਆਸਟ੍ਰੇਲੀਅਨ ਪੰਜਾਬੀ ਜਿਹੜੀ ਆ ਪੰਜਾਬੀਆਂ ਦੀ ਦੂਜੀ ਪਨੀਰੀ ਹੈ ਉਹਦੇ ਨਾਲ ਤੁਹਾਡੀ ਅੱਜ ਗੱਲਬਾਤ ਕਰਾਵਾਂਗੇ ਮੈਂ ਗੱਲ ਕਰ ਰਹੀ ਹਾਂ ਜੀ ਕੇਵਿਸ਼ ਭਸੀਨ ਦੀ ਜੋ ਕਿ ਵਿਕਟੋਰੀਆ ਦੀ ਅੰਡਰ 15 ਕ੍ਰਿਕਟ ਟੀਮ ਦੇ ਕੈਪਟਨ ਨੇ ਉਹਨਾਂ ਦੇ ਨਾਲ ਗੱਲਬਾਤ ਸੁਣਾਵਾਂਗੇ ਸਿੱਧੀ ਗੱਲਬਾਤ ਕਰਾਂਗੇ ਵੀ ਨਾਲ ਨਾਲ ਪਰ ਇਹ ਸਾਰਾ ਕੁਝ ਸ਼ੁਰੂ ਕਰਨ ਤੋਂ ਪਹਿਲਾਂ ਜਿੱਥੇ ਦੋ ਪੰਜਾਬੀ ਇਕੱਠੇ ਹੋਣ ਗੱਲਾਂ ਬਾਤਾਂ ਚੱਲ ਰਹੀਆਂ ਹੋਣ ਰੌਣਕ ਮੇਲਾ ਤੇ ਬਣਦਾ ਹੈ ਨਾ ਪਹਿਲਾਂ ਸੁਣਦੇ ਹਾਂ ਜੀ ਚੱਕਵਾਂ ਜਿਹਾ ਪੰਜਾਬੀ ਗਾਣਾ ਫਿਰ ਕਰਾਂਗੇ ਅੱਗੇ ਦੀ ਗੱਲਬਾਤ
ਐਸ ਬੀ ਐਸ ਸਾਊਥ ਏਸ਼ੀਅਨ ਉੱਤੇ ਐਸ ਬੀ ਐਸ ਪੰਜਾਬੀ
ਆਸਟ੍ਰੇਲੀਆ ਵਿੱਚ ਆਏ ਭਾਰਤੀ ਪ੍ਰਵਾਸੀ ਨਹੀਂ ਸਗੋਂ ਭਾਰਤੀਆਂ ਦੀ ਦੂਜੀ ਪਨੀਰੀ ਵੀ ਹੁਣ ਵੱਡੀਆਂ ਮੱਲਾਂ ਮਾਰ ਰਹੀ ਹੈ ਜਿਵੇਂ ਕਿ ਭਾਰਤੀ ਮਾਪਿਆਂ ਦੇ ਘਰ ਜੰਮੇ ਦੂਜੀ ਪੀੜ੍ਹੀ ਦੇ ਆਸਟ੍ਰੇਲੀਅਨ ਕੇਵਿਸ਼ ਭਸੀਨ ਜੋ ਮਾਨ ਦੇ ਨਾਲ ਪਟਕਾ ਤਾਂ ਸਜਾਉਂਦੇ ਹੀ ਨੇ ਪਰ ਓਨਾ ਹੀ ਚਾਹ ਵੀ ਰੱਖਦੇ ਨੇ ਆਸਟ੍ਰੇਲੀਆ ਦੀ ਗੋਲਡ ਐਂਡ ਗ੍ਰੀਨ ਭਾਵ ਕਿ ਸੁਨਹਿਰੀ ਕ੍ਰਿਕਟ ਜਰਸੀ ਪਾਉਣ ਦਾ 14 ਸਾਲਾ ਕੇਵਿਸ਼ ਅੰਡਰ 15 ਵਿਕਟੋਰੀਆ ਕ੍ਰਿਕਟ ਟੀਮ ਦੇ ਕਪਤਾਨ ਨੇ ਅਤੇ ਇਹਨਾਂ ਨੂੰ ਇੰਡੀਅਨ ਪ੍ਰੀਮੀਅਰ ਲੀਗ ਭਾਵ ਕਿ IPL ਅਕੈਡਮੀ ਵਿੱਚ ਸਿਖਲਾਈ ਪ੍ਰਾਪਤ ਕਰਨ ਲਈ ਵੀ ਚੁਣਿਆ ਗਿਆ ਪਿਛਲੇ ਕ੍ਰਿਕਟ ਸੀਜ਼ਨ ਵਿੱਚ ਡਾਉਲਿੰਗ ਸ਼ੀਲਡ ਵਿੱਚ ਅਸੈਂਡਨ ਦੇ ਵਿਰੁੱਧ 142 ਦੌੜਾਂ ਬਣਾ ਕੇ ਰਿਕਾਰਡ ਤੋੜਨ ਵਾਲੇ ਕੇਵਿਸ਼ ਨੂੰ ਆਸਟ੍ਰੇਲੀਅਨ ਕ੍ਰਿਕਟ ਦੇ ਇੱਕ ਉਭਰਦੇ ਹੋਏ ਸਿਤਾਰੇ ਵਜੋਂ ਵੇਖਿਆ ਜਾ ਰਿਹਾ ਆਪਣੇ ਪਿਛੋਕੜ ਨੂੰ ਕਾਇਮ ਰੱਖਦੇ ਹੋਏ ਆਸਟ੍ਰੇਲੀਆ ਦੇ ਕ੍ਰਿਕਟਿੰਗ ਲੈਂਡਸਕੇਪ ਵਿੱਚ ਕੇਵਿਸ਼ ਕਿਵੇਂ ਬਣਾ ਰਹੇ ਨੇ ਆਪਣੀ ਵੱਖਰੀ ਪਛਾਣ ਅਤੇ ਕਿੱਦਾਂ ਦਾ ਰਿਹਾ ਉਹਨਾਂ ਦਾ ਹੁਣ ਤੱਕ ਦਾ ਸਫ਼ਰ ਇਸ ਸਾਰੇ ਸਵਾਲਾਂ ਦੇ ਜਵਾਬ ਦੇਣ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਕਰਨ ਦੇ ਲਈ ਅੱਜ SBS ਪੰਜਾਬੀ ਦੇ ਵੇੜੇ ਆ ਚੁੱਕੇ ਨੇ ਜੀ ਕੇਵਿਸ਼ ਭਸੀਨ ਕੇਵਿਸ਼ ਵੈਲਕਮ ਟੂ SBS ਇਟਸ ਲਵਲੀ ਟੂ ਹੈਵ ਯੂ ਹੇਅਰ
ਥੈਂਕ ਯੂ ਥੈਂਕਸ ਫਾਰ ਹੈਵਿੰਗ ਮੀ
ਤੇ ਤੁਸੀਂ ਅੰਡਰ 15 ਕ੍ਰਿਕਟ ਟੀਮ ਦੇ ਕੈਪਟਨ ਹੋ ਕਿੱਦਾਂ ਦੀ ਜਰਨੀ ਸੀ ਆਪਣੇ ਸਫ਼ਰ ਬਾਰੇ ਥੋੜ੍ਹਾ ਜਿਹਾ ਦੱਸੋ
ਹਾਂਜੀ ਬੜੀ ਲੰਬੀ ਜਰਨੀ ਸੀ ਮੈਂ ਕ੍ਰਿਕਟ ਆਈ ਸਟਾਰਟਡ ਪਲੇਇੰਗ ਕ੍ਰਿਕਟ ਵੈਨ ਆਈ ਵਾਸ 5 And yeah, ever since I've been playing cricket, now I'm 14 years old. I just got recently picked in the under 15 Victorian team. It was very proud for me, my parents, my family. And we ended up winning gold medal in Perth, which was a yeah, very special achievement for me.
ਤੇ ਤੁਸੀਂ ਕਿੰਨੇ ਸਾਲ ਦੇ ਸੀ ਜਦੋਂ ਤੁਸੀਂ ਪਹਿਲੀ ਵਾਰ ਕ੍ਰਿਕਟ ਨਾਲ ਜੁੜੇ?
I was 5 years old when I started playing cricket. And yeah, ever since I've loved it, like everything about cricket, but mm-hmm. I'm more a batsman. Yeah, so I'm a left-hand opening batsman and a leg spinner as well.
Yep. Why cricket?
Meri family both they loved cricket. Obviously coming from India with an Indian background, cricket's in our blood. And personally, when I was 5, I didn't know a lot about the sport, but the second I held a cricket ball and bat, I just loved it, and yeah.
ਤੇ ਕੇਵਿਸ਼ ਦੇ ਫਾਦਰ ਸਾਹਿਬ ਵੀ ਅੱਜ ਸਾਡੇ ਨਾਲ ਜੁੜੇ ਨੇ ਤੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਸਰ ਕਿ ਤੁਸੀਂ ਵੀ ਕ੍ਰਿਕਟ ਖੇਡਦੇ ਸੀ ਤੇ ਕਿੱਦਾਂ ਤੁਸੀਂ ਆਪਣੇ ਬੱਚੇ ਨੂੰ ਕ੍ਰਿਕਟ ਵੱਲ ਜੋੜਿਆ
ਜਿਸ ਤਰ੍ਹਾਂ ਯੂ نو ਐਵਰੀ ਇੰਡੀਅਨ ਆਈ ਥਿੰਕ ਅਸੀਂ ਇੰਡੀਆ 'ਚ ਇੱਕੋ ਹੀ ਸਪੋਰਟ ਖੇਡਦੇ ਹਾਂ ਮੇਨਲੀ ਤੇ ਮੈਂ ਖੁਦ ਡੈਂਡੋਨ ਡਿਸਟ੍ਰਿਕਟ ਵੱਲੋਂ ਖੇਡਿਆ ਐਂਡ ਮੈਂ ਇੰਨਾ ਕੁ ਯੂ نو ਜਦ ਇੱਧਰ ਆਏ ਸੀਗੇ ਓਬਵੀਅਸਲੀ ਕਰੀਅਰ ਵੀ ਬਣਾਉਣਾ ਸੀਗਾ ਅਤੇ ਸਪੋਰਟਸ ਥੋੜ੍ਹਾ ਬੈਕ ਬਰਨਰ 'ਤੇ ਚਲਾ ਗਿਆ ਸੋਨਾ ਖੇਡਦੇ ਸੀਗੇ ਬਟ ਦੈਨ ਯੂ ਨੋ ਫੈਮਿਲੀ ਕਮਿਟਮੈਂਟਸ ਐਂਡ ਆਲ ਉਹ ਪ੍ਰਾਇਰਟੀ 'ਤੇ ਆਈਆਂ ਅਤੇ ਦੈਨ ਯੂ ਨੋ ਵੈਨ ਕੇਵਿਸ਼ ਵਾਸ ਬੋਰਨ ਐਂਡ ਜਦ 5 ਸਾਲ ਦਾ ਸੀਗਾ ਹੀ ਲਵ ਦ ਕ੍ਰਿਕਟ ਐਂਡ ਉਹਦੇ ਬਾਅਦ ਫਿਰ ਯੂ ਨੋ ਇਹਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਐਂਡ ਹੌਲੀ ਹੌਲੀ ਯੂ ਨੋ ਹੀ ਯੂ ਨੋ ਸੋਨਾ ਖੇਡਣਾ ਸ਼ੁਰੂ ਕੀਤਾ ਇਹਨੇ ਐਂਡ ਅੰਡਰ 12 ਵਿਕਟੋਰੀਆ 'ਚ ਸਿਲੈਕਟ ਹੋਇਆ ਫਿਰ ਅੰਡਰ 14 'ਚ ਸਿਲੈਕਟ ਹੋਇਆ ਹੁਣ ਅੰਡਰ 15 ਵਿਕਟੋਰੀਅਨ ਟੀਮ ਦਾ ਕੈਪਟਨ ਬਣਿਆ ਤੇ ਜਰਨੀ ਹੈਜ਼ ਬੀਨ ਗੁੱਡ
ਜੀ ਇੱਕ ਪਲੇਅਰ ਵਜੋਂ ਖੇਡਣਾ ਤੇ ਇੱਕ ਕਪਤਾਨ ਬਣਨਾ ਦੋਨਾਂ ਵਿੱਚ ਕਿੰਨਾ ਕੁ ਫਰਕ ਹੈ
ਇਜ਼ ਦੇਰ ਐਨੀ ਐਡਡ ਪ੍ਰੈਸ਼ਰ ਦੈਟ ਯੂ ਥਿੰਕ ਯੂ ਹੈਵ
ਯੂ ਹੈਵ ਟੂ ਬੀ ਅ ਲੀਡਰ ਐਂਡ ਯੂ ਨੀਡ ਅ ਲੁੱਕ ਆਲ ਆਫ ਯੂਰ ਪਲੇਅਰਸ ਬਟ ਪਰਸਨਲੀ ਇਟਸ ਸਟਿਲ ਦ ਸੇਮ ਗੇਮ you still have the bat, you still have the ball, you still have the field, but as a captain, you need to show that bit more leadership over your players, look how they are, everything's good for you to finally win that game. So, yeah, I would say a little bit.
At 14, how do you define leadership? What is being a leader to you?
Well, I have I've had a lot of experience being a leader, not only on the cricket field, but off the cricket field with school and stuff. I think for me, being a leader is following what you think personally and trusting your gut in terms of on the cricket field, what bowling decision to make or where to put the fielder. So I think just trusting yourself and not being a follower defines my definition of a leader.
ਇੱਕ ਟੀਮ ਵਿੱਚ ਵੱਖ ਵੱਖ ਤਰ੍ਹਾਂ ਦੇ ਲੋਕ ਹੁੰਦੇ ਆ ਤੇ ਸਾਰਿਆਂ ਨੂੰ ਮੈਨੇਜ ਕਰਨਾ ਪੈਂਦਾ ਤੇ ਇੱਕ ਵੱਖਰੇ ਪਿਛੋਕੜ ਤੋਂ ਹੋਣ ਦੇ ਬਾਵਜੂਦ ਇੱਕ ਦਸਤਾਰਧਾਰੀ ਸਿੱਖ ਹੋ ਕੇ ਪਟਕਾ ਬਣਦੇ ਹੋਏ ਤੁਸੀਂ ਖੇਡਦੇ ਹੋ ਤੇ ਕਦੀ ਕੋਈ ਚੈਲੰਜ ਵੀ ਆਇਆ?
I don't think too much about that, but I think it's a huge honor having a turban and a patka on my head, and obviously I want to play cricket at the highest level and I want to be a turban Sikh to play at the highest level. There haven't been any of those kind of setbacks that I've had wearing a turban, but yeah, for me I just think it's a huge honor.
To vi jana chahange as a father ki jadon assi pehle peedhi de pravasi itthe aane aa odon ta turban kyunki bachpan to maapya ne pai hundi hai aas paas sare ne banni hundi hai sajai hundi hai te itthe aake shayad oh carry forward kar lende kai log nahi vi karde te tusi aap ta carry kiti bacche nu karaya te jadon chhota hunda bachcha school janda hoega log puchde honge what's there on your head kyunki haje tak inne saal ho gaye inniyan peediyan ho gayan te us to baad vi eh sawal kai var chakya janda hai ਤੇ ਤੁਹਾਡੇ ਜ਼ਿਹਨ ਕੀ ਸੀ ਕਿ ਬੱਚਾ ਜੇ ਖੇਡ ਵਿੱਚ ਵੀ ਸਪੈਸ਼ਲੀ ਜਾ ਰਿਹਾ ਡਿਸੀਜਨ ਕਿਉਂਕਿ ਪਹਿਲਾ ਮਾਪਿਓ ਦਾ?
ਹਾਂਜੀ, ਯੂ ਨੋ ਆਲਾ ਕੁਐਸਚਨ ਸਾਨੂੰ ਯੂ ਨੋ ਸਕੂਲ 'ਚ ਵੀ ਪੁੱਛਿਆ ਗਿਆ, ਐਂਡ ਮੈਂ ਇੱਕ ਤੁਹਾਨੂੰ ਇਵੈਂਟ ਦੱਸਾਂਗਾ ਕਿ ਜਦ ਪ੍ਰਾਇਮਰੀ ਸਕੂਲ 'ਚ ਸੀਗਾ ਪ੍ਰਿੰਸੀਪਲ ਦਾ ਮੈਨੂੰ ਫੋਨ ਆਇਆ ਸੀਗਾ ਕਿ ਇੱਕੋ ਹੀ ਸਿੱਖ ਮੁੰਡਾ ਸਕੂਲ 'ਚ ਸੀਗਾ ਐਂਡ ਅਸੀਂ ਬ੍ਰਾਈਟਨ ਰਹਿੰਦੇ ਹਾਂ ਤੇ ਥੋੜ੍ਹਾ ਇਟ ਇਜ਼ ਥੋੜ੍ਹਾ ਗੋਰਾ ਡੋਮੀਨੈਂਟ ਸਬਰਬ ਹੈਗਾ ਅਤੇ ਇੰਡੀਅਨਸ ਵੀ ਨਹੀਂ ਸੀਗੇ ਸਕੂਲ 'ਚ, ਲੈਟ ਅਲੋਨ ਸਿੱਖ ਤੇ ਕੋਈ ਨਹੀਂ ਸੀਗੇ ਅਤੇ ਉਹਨਾਂ ਨੇ ਸਕੂਲ 'ਚ ਬੁਲਾਇਆ, ਕਹਿੰਦੇ ਕਿ ਅਗਰ ਤਾਂ ਤੁਸੀਂ ਮਾਇੰਡ ਨਾ ਕਰੋ ਇਫ ਯੂ ਕੈਨ ਅਸੈਂਬਲੀ 'ਚ ਆ ਕੇ ਥੋੜ੍ਹਾ ਸਿੱਖਇਜ਼ਮ ਬਾਰੇ ਦੱਸੋ, ਐਂਡ ਜਦ ਮੈਂ ਸਿੱਖਇਜ਼ਮ ਬਾਰੇ ਦੱਸਿਆ ਦਾ ਵੈਲਿਊਜ਼ ਦੱਸੀਆਂ ਅਤੇ ਉਹ ਵਾਲੀ ਵੈਲਿਊਜ਼ ਵਰ ਵੈਰੀ ਮੱਚ ਇਨ ਲਾਈਨ ਵਿਦ ਸਕੂਲ ਵੈਲਿਊਜ਼ ਐਜ਼ ਵੈਲ, ਅਤੇ ਉਹ ਇੱਕਦਮ ਤੋਂ ਇੱਕ ਇਕੱਲਾ ਬੱਚਾ ਸੀਗਾ ਉਹ ਉਸ ਪ੍ਰੈਜੈਂਟੇਸ਼ਨ ਤੋਂ ਬਾਅਦ ਸਾਰਾ ਦਾ ਸਾਰਾ ਸਕੂਲ ਇੱਕਦਮ ਤੋਂ ਜੁੜ ਗਿਆ ਇਹਦੇ ਨਾਲ, ਅਤੇ ਮੈਂ ਉਹ ਦੇਖਿਆ ਸਾਡੀ ਅਪੀਰੈਂਸ ਡਿਫਰੈਂਟ ਲੱਗਦੀ ਹੈ ਬਟ ਅਗਰ ਤਾਂ ਅਸੀਂ ਖੁਦ ਨੂੰ ਕੌਨਫੀਡੈਂਟ ਹੈਗੇ ਹਾਂ, ਅਸੀਂ ਬਾਬਾ ਜੀ ਦਾ ਸਰੂਪ ਸਾਹਿਬ ਘਰੇ ਸਜਾਇਆ ਹੋਇਆ ਅਤੇ ਬੱਚਿਆਂ ਨੂੰ ਯੂ ਨੋ ਹਰ ਹਫ਼ਤੇ ਗੁਰਦੁਆਰਾ ਸਾਹਿਬ ਜਾਂਦੇ ਹਾਂ, ਯੂ ਨੋ ਉਹਨਾਂ ਨੂੰ ਸਾਰੀ ਉਹੀ ਤਹਿਜ਼ੀਬ ਦਿੱਤੀ ਹੈ ਜਿਸ ਤਰ੍ਹਾਂ ਅਸੀਂ ਇੰਡੀਆ 'ਚ ਯੂ ਨੋ ਵੱਡੇ ਹੋਏ ਹਾਂ, ਅਤੇ ਉਸ ਕਰਕੇ ਮੈਨੂੰ ਨਹੀਂ ਲੱਗਦਾ ਐਂਡ ਹੋਪਫੁਲੀ ਫਿਊਚਰ ਵਿੱਚ ਵੀ ਕਿ ਜਦ ਆਹ ਪਟਕਾ ਬਣਦਾ ਹੈ ਇਹਦੇ ਅੰਦਰ ਡਿਫਰੈਂਟ ਕੌਨਫੀਡੈਂਸ ਆਉਂਦਾ ਹੈ ਐਂਡ ਇਟ ਇਜ਼ ਅ ਪੋਜ਼ਿਟਿਵ ਕੌਨਫੀਡੈਂਸ ਰਾਦਰ ਦੈਨ ਕਿ ਅਗਰ ਯੂ ਨੋ ਕਿ ਨੈਗੇਟਿਵਲੀ ਕੁਛ ਆਏ ਤੇ ਐਂਡ ਅੱਜ ਤੱਕ ਨਾ ਮੈਨੂੰ ਨਾ ਯੂ ਨੋ ਕੇਵਿਸ਼ ਨੂੰ ਕਦੀ ਇਹੋ ਜਿਹਾ ਫੀਲ ਹੋਇਆ ਹੈ ਕਿ ਵੀ ਆਰ ਨੋਟ ਪਾਰਟ ਆਫ ਦ ਕਮਿਊਨਿਟੀ, ਵੀ ਹੈਵ ਆਲਵੇਜ਼ ਬੀਨ ਐਕਸੈਪਟਿਡ ਐਂਡ ਰਿਸਪੈਕਟਿਡ ਐਟ ਦ ਸੇਮ ਟਾਈਮ.
ਓਬਵੀਅਸਲੀ ਆਈ ਹੈਵ ਅ ਟੇਬਲ ਇਨ ਮਾਈ ਹੈਡ ਐਂਡ on the field there's not many others who have a turban on my head, but I don't think it's very different. I still wear like caps and sunglasses and stuff, so in terms that I just more focus on my cricket and focus on myself rather than what others think about me and my cricket.
ਜੀ ਹਾਂ ਦੋਸਤੋ, ਕੇਵਿਸ਼ ਦੇ ਨਾਲ ਗੱਲਾਂ ਬਾਤਾਂ ਹੋਰ ਵੀ ਨੇ, ਪਰ ਵੇਲਾ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਲੈਣ ਦਾ, ਪਰ ਤੁਸੀਂ ਕਿਤੇ ਨਹੀਂ ਜਾਣਾ, ਇਹਨਾਂ ਦੇ ਨਾਲ ਗੱਲਾਂ ਬਾਤਾਂ ਸੁਣਾਂਗੇ ਅਤੇ ਨਾਲ ਹੀ ਸੁਣਾਵਾਂਗੇ ਜੀ ਚੱਕਵੇਂ ਜਿਹੇ ਪੰਜਾਬੀ ਗਾਣੇ. ਜੇ ਤੁਸੀਂ ਵੀ ਸੁਣਨਾ ਚਾਹੁੰਦੇ ਹੋ ਆਪਣਾ ਮਨਪਸੰਦ ਦਾ ਕੋਈ ਗਾਣਾ ਜਾਂ ਫਿਰ ਅੱਜ ਦੇ ਪ੍ਰੋਗਰਾਮ ਵਿੱਚ ਜੋ ਕੁਛ ਵੀ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਉਹਦੇ ਬਾਰੇ ਤੁਸੀਂ ਕੋਈ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਇਹ ਸਾਰਾ ਕੁਛ ਕਰ ਸਕਦੇ ਹੋ ਜੀ SMS ਕਰਕੇ. SMS ਕਰਨ ਲਈ ਨੰਬਰ ਹੈ 0439799767. ਜਦੋਂ ਤੱਕ ਤੁਸੀਂ SMS ਕਰ ਰਹੇ ਹੋ, ਛੋਟਾ ਜਿਹਾ ਬ੍ਰੇਕ ਲੈ ਕੇ ਮੈਂ ਹੁਣੇ ਵਾਪਸ ਆਈ. ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ. ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਸੁਣਾ ਰਹੇ ਸੀ ਜੀ ਸੈਕਿੰਡ ਜਨਰੇਸ਼ਨ ਆਸਟ੍ਰੇਲੀਅਨ ਕੇਵਿਸ਼ ਭਸੀਨ ਦੇ ਨਾਲ ਗੱਲਬਾਤ, ਜੋ ਕਿ ਵਿਕਟੋਰੀਆ ਦੀ ਅੰਡਰ 15 ਕ੍ਰਿਕਟ ਟੀਮ ਦੇ ਕੈਪਟਨ ਵੀ ਨੇ. ਅਤੇ ਆਓ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਤੋਰਦੇ ਹਾਂ ਅਤੇ ਜਾਣਦੇ ਹਾਂ ਜੀ ਅੱਗੇ ਦੇ ਕੀ ਸੁਪਨੇ ਨੇ ਕੇਵਿਸ਼ ਦੇ. ਜੀ ਕੇਵਿਸ਼, ਅਸੀਂ ਗੱਲ ਕਰ ਰਹੇ ਹਾਂ ਕ੍ਰਿਕਟ ਦੀ, ਤੇ ਤੁਸੀਂ ਆਪਣੇ ਵਧੀਆ ਪ੍ਰਦਰਸ਼ਨ ਦੇ ਨਾਲ ਹੁਣ ਅੰਡਰ 15 ਵਿਕਟੋਰੀਅਨ ਕ੍ਰਿਕਟ ਟੀਮ ਦੇ ਕੈਪਟਨ ਤਾਂ ਬਣ ਹੀ ਗਏ ਹੋ, ਪਰ ਤੁਹਾਨੂੰ ਆਸਟ੍ਰੇਲੀਅਨ ਕ੍ਰਿਕਟ ਦੇ ਬਟਿੰਗ ਸਟਾਰ ਵਜੋਂ ਵੀ ਦੇਖਿਆ ਜਾ ਰਿਹਾ, ਪਰ ਤੁਹਾਡੇ ਲਈ ਪ੍ਰੇਰਣਾ ਕੌਣ ਹੈ? ਐਨੀ ਕ੍ਰਿਕਟਰ ਦੈਟ ਯੂ ਲੁੱਕ ਅਪ ਟੂ?
ਯਾ, ਦੇਰ ਇਜ਼ ਅ ਫਿਊ. ਓਬਵੀਅਸਲੀ ਬੀਇੰਗ ਹੇਅਰ ਇਨ ਆਸਟ੍ਰੇਲੀਆ, ਅ ਪਲੇਅਰ ਦੈਟ ਆਈਵ ਲੁੱਕ ਅਪ ਟੂ ਇਜ਼ ਸ਼ੇਨ ਵਾਰਨ. ਹੀ ਇਜ਼ ਅ ਲੈਗ ਸਪਿਨਰ, ਆਮ ਅ ਲੈਗ ਸਪਿਨਰ ਮਾਈਸੈਲਫ. I'm a left hand opening batsman and a right arm leg spinner. So yeah, I looked up to him, the way he would bowl, the way he would use his art and his skills. Also, another player with an Indian background is Virat Kohli. Mindset, his work ethics, all that, I 100% look up to, and one day hopefully I can be very similar like him.
It would be interesting to see a mixture of Shane Warne and Virat Kohli. And we are all looking up to you. Any techniques that you use in the field that help you better your game?
More focusing on game like scenarios and more focus on myself and my game. There's a lot of techniques to go around your head with cricket. It is a simple game, but in the end, it's also a confusing and a rough game at times, but also can be very rewarding.
Under 14, फिर under 15, ते हुन under 15 दी कप्तानी. हुन अग्गे दा तुहाडा की लक्ष्य है?
Yeah, I think ever since I held a bat and a ball, and now to this day, it's been the same dream, and hopefully will be to the years to come. And the dream's been to represent Australia in the Australian colours. Obviously, that's still a long journey away, and there will be, like I said, there will be a lot of setbacks and failures. But hopefully in the end it will be all worth it one day. Yeah, in terms of pathway, so I've represented under 15 Victorian team as a captain, which was very good. And then from here on now, there's the under 17 Victorian tournament. From there's the under 19 Victorian tournament, so the national championship. Then there's under 19 Australia. And then from there, you could go up the ranks in terms of playing for your state at the highest level. And then if you perform there, hopefully playing for the Australian team.
What does your irregular day look like? After your school, how many hours do you have to put in towards the game every day?
Yeah, so it's a lot of hard work behind the scenes and while on game day as well. So obviously I'm at school right now, year 10 at Brighton Grammar, so I like to balance my studies and cricket as well. It's not easy, so I wake up in the morning 5:30, 6 o'clock to finish all my study for the day, so I don't have anything to do. And at school, recess and lunch, I get my gym work done 3 times a week, and then after school, yeah, that's when I have my training. So I come home, and then from training, I train 3 or 4 hours per day. And then with the occasional run and exercise after training as well. And then, yeah, after that, come home, dinner, and then repeat 7 times a week.
Wow, that is extensive. Then I want to ask your father to ask that do you have any pressure on the KVish? Do you have any pressure on everything?
Look, there is no pressure, but then, you know, as an Indian player, education is equally important. You know, what we have given him is flexibility. Ki, you know, to see padhna bhi hai ga, school ch grades bhi, you know, ਇਸ ਤਰ੍ਹਾਂ ਨਹੀਂ ਹੈ ਕਿ ਨੰਬਰ 1 ਹੀ ਆਉਣਾ ਹੈ ਕਲਾਸ 'ਚ, ਬਟ ਦੈਨ ਇੰਨਾ ਕੁ ਪੜ੍ਹੋ ਕਿ ਯੂ ਨੋ ਗ੍ਰੇਡ ਸੋਹਣੇ ਆਉਣ, ਕਿਉਂਕਿ ਗ੍ਰੈਜੂਏਸ਼ਨ ਕਰਨੀ ਹੈ. ਐਂਡ ਦੈਨ ਆਲ ਦ ਸੇਮ ਟਾਈਮ ਯੂ ਨੋ ਸਪੋਰਟ ਵੀ ਕਰ ਰਹੇ ਹਾਂ ਪੂਰਾ, ਕਿਉਂਕਿ ਮੈਂ ਦੇਖਿਆ ਆਪਣੇ ਇੰਡੀਅਨ ਪੇਰੈਂਟਸ ਇੱਧਰ ਸਪੈਸ਼ਲੀ ਯੂ ਨੋ ਉਹ ਯੂ ਨੋ ਸਟੱਡੀਜ਼ ਵੱਲ ਜ਼ਿਆਦਾ ਧਿਆਨ ਦਿੰਦੇ ਹੈਗੇ ਆ. ਐਂਡ ਦੇਰ ਇਜ਼ ਨਥਿੰਗ ਰੋਂਗ ਔਰ ਰਾਈਟ, ਮਗਰ ਉਹੀ ਗੱਲ ਆ ਜਾਂਦੀ ਹੈ ਅਗਰ ਸਚਿਨ ਤੇਂਦੁਲਕਰ ਦੇ ਪੇਰੈਂਟਸ ਉਹਨੂੰ ਕਹਿੰਦੇ ਕਿ ਤੂੰ ਸਿਰਫ ਪੜ੍ਹ, ਜਾਂ ਲਤਾ ਮੰਗੇਸ਼ਰ ਦੇ ਪੇਰੈਂਟਸ ਕਹਿੰਦੇ ਕਿ ਤੂੰ ਸਦ ਖੇਡ, ਤੇ ਉਹ ਦੋਨੋਂ ਆਪਣੀ ਫੀਲਡ 'ਚ ਨਹੀਂ ਸੋਹਣੇ ਹੋਣੇ ਸੀਗੇ, ਰਾਈਟ? ਤੇ ਯੂ ਨੋ ਬੱਚਾ ਸੋਹਣਾ ਕਰ ਰਿਹਾ, ਅਸੀਂ ਪੂਰਾ ਸਪੋਰਟ ਕਰਦੇ ਹਾਂ, ਐਂਡ ਖੁਦ ਮਿਹਨਤ ਕਰ ਰਿਹਾ. ਐਂਡ ਐਜ਼ ਹੀ ਸੈਡ ਕਿ ਬਈ 3 ਤੋਂ 4 ਘੰਟੇ ਰੋਜ਼ ਦਾ ਕਰਨਾ ਐਂਡ ਰਿਪੀਟਿੰਗ 7 ਡੇਜ਼ ਅ ਵੀਕ ਔਖਾ ਹੈਗਾ, ਬਟ ਯੂ ਨੋ ਵੀ ਆਰ ਬਲੈਸਡ ਕਿ ਆਪਣੇ ਆਪ ਹੀ ਬੈੱਡ ਤੋਂ ਨਿਕਲਦਾ, ਆਪਣੇ ਆਪ ਹੀ ਟ੍ਰੇਨ ਕਰਦਾ. ਐਂਡ ਜੋ ਸਾਡਾ ਜਿਹੜਾ ਫਰਜ਼ ਹੈਗਾ ਇਹਨੂੰ ਟ੍ਰੇਨਿੰਗ 'ਤੇ ਲੈ ਕੇ ਜਾਣਾ, ਟ੍ਰੇਨਿੰਗ ਤੋਂ ਵਾਪਸ ਲੈ ਕੇ ਆਉਣਾ, ਅਸੀਂ ਉਹ ਕਰੀ ਜਾਂਦੇ
ਹਾਂ. ਆਈ ਥਿੰਕ ਨੋਟ ਈਵਨ ਫਰੋਮ ਦ ਪੇਰੈਂਟਸ, ਬਟ ਪਰਸਨਲੀ ਐਜ਼ ਵੈਲ, ਆਈ ਵਾਂਟ ਟੂ ਗੈਟ ਗ੍ਰੇਡਸ. ਆਈ ਡੋਨਟ ਡੂ ਇਟ ਫਾਰ ਐਨੀਵਨ ਐਲਸ. ਐਂਡ ਯਾ, ਆਈ ਨੀਡ ਟੂ ਗੈਟ ਮਾਈ ਗ੍ਰੈਜੂਏਸ਼ਨ ਡਨ, ਫਿਨਿਸ਼ ਯੀਅਰ 12. ਸੋ ਆਈ ਥਿੰਕ ਇਟਸ ਪਰਸਨਲੀ, ਲਾਈਕ ਆਈ ਵਾਂਟ ਟੂ ਪਲੇ ਕ੍ਰਿਕਟ ਐਟ ਦ ਹਾਈਐਸਟ ਲੈਵਲ, ਐਂਡ ਆਈ ਆਲਸੋ ਵਾਂਟ ਟੂ ਗੈਟ grades at the same time.
ਤੇ ਭਾਰਤੀ ਮਾਪਿਆਂ ਦੀ ਗੱਲ ਹੋ ਰਹੀ ਹੈ, ਤੇ ਕੇਵਿਸ਼ ਇਹ ਵੀ ਦੱਸੋ ਕਿ ਆਪਣੀ ਕ੍ਰਿਕਟ ਦੀ ਜਰਨੀ ਵਿੱਚ ਤੁਸੀਂ ਕਿੰਨੇ ਕੁ ਭਾਰਤੀ ਮੂਲ ਦੇ ਲੋਕ ਦੇਖੇ ਜਾਂ ਕਿੰਨੀ ਕੁ ਡਾਇਵਰਸਿਟੀ ਦੇਖਣ ਨੂੰ ਮਿਲੀ?
ਰੀਸੈਂਟਲੀ ਹੇਅਰ ਇਨ ਆਸਟ੍ਰੇਲੀਆ ਦੇਰ ਹੈਜ਼ ਬੀਨ ਅ ਲੋਟ ਆਫ ਡਿਫਰੈਂਟ ਕਲਚਰਸ ਕਮਿੰਗ ਟੂ ਪਲੇ ਦ ਸਪੋਰਟ, ਐਸਪੈਸ਼ਲੀ ਇੰਡੀਅਨਸ. like for example, in the Victorian team, it was me being a Tevin Sick and another boy in the Victorian team. So yeah, when starting off, there wasn't many you would say Indians or people with an Indian background. But as the game has evolved all over the world, especially here in Australia, there's a lot of more cultures coming to the game.
You mentioned that you look up to Virat Kohli and Shane Warne. So when both of the teams are playing against each other, which is a very great match to watch, whom are you rooting for?
Well, being here in Australia, I have to go for Australia. But if India's playing any other team, I'd root for India. But
Father mentioned that, you know, you're self-disciplined and you're a teenager. And these two things do not always go hand in hand. Mm-hmm. So how do you manage that?
Well, like I said, it's not easy to do that every day, seven times a week. But I think when you have a final end goal and it's something that you want to do personally and something that you want to make your family proud with, I think that's what takes me out of bed in the morning at 5:30, 6 o'clock, and remembering that final goal and hopefully I can make that goal one day.
ਉਹਨਾਂ ਬੱਚਿਆਂ ਲਈ ਜੋ ਸ਼ਾਇਦ ਤੁਹਾਨੂੰ ਸੁਣ ਰਹੇ ਹੋਣਗੇ ਜੋ ਵੱਖ ਵੱਖ ਭਾਈਚਾਰਿਆਂ ਤੋਂ ਆਉਂਦੇ ਨੇ, ਕ੍ਰਿਕਟ ਖੇਡਣਾ ਚਾਹੁੰਦੇ ਨੇ ਜਾਂ ਕਿਸੇ ਹੋਰ ਖੇਤਰ ਵਿੱਚ ਆਪਣੀ ਪਛਾਣ ਬਣਾਉਣਾ ਚਾਹੁੰਦੇ ਨੇ ਪਰ ਆਪਣੀ ਪਿਛੋਕੜ ਨੂੰ ਨਹੀਂ ਛੱਡਣਾ ਚਾਹੁੰਦੇ, ਉਹਨਾਂ ਦੇ ਲਈ ਤੁਹਾਡੀ ਜੇ ਕੋਈ ਸਲਾਹ ਹੋਵੇ?
ਇਨ ਟਰਮਸ ਆਫ ਪਲੇਇੰਗ ਦ ਸਪੋਰਟ ਇਸ ਟੂ ਜਸਟ ਇੰਜੋਏ ਇਟ, ਇੰਜੋਏ ਐਵਰੀ ਮੋਮੈਂਟ, ਲਵ ਇਟ, ਬਿਕਾਜ਼ ਇਫ ਯੂ ਡੋਨਟ ਲਵ ਦ ਸਪੋਰਟ ਯੂ ਵਿਲ ਨੈਵਰ, ਨਾਟ ਇਵਨ ਸਪੋਰਟ, ਇਫ ਯੂ ਡੋਨਟ ਲਵ ਐਨੀਥਿੰਗ, ਆਈ ਡੋਨਟ ਥਿੰਕ ਯੂ ਗੋ ਐਸ ਫਾਰ ਐਸ ਯੂ ਵਾਂਟ ਟੂ. So yeah, you would need a lot of hard work but I think most importantly to enjoy and have fun with your mates while playing. Work hard, but love the sport and love the things you do.
Ji, bahut vadhiya laga ji tuhanu naal gal baat karke. SBS Punjabi de vede aan layi tuhada bahut bahut shukriya te aun wale bhavikh layi sadiya shubhkamnaan. ਜੀ ਹਾਂ ਦੋਸਤੋ, ਇਹ ਸਨ ਕੇਵਿਸ਼ ਬਸੀਨ ਜੋ ਕਿ ਸੈਕਿੰਡ ਜਨਰੇਸ਼ਨ ਆਸਟ੍ਰੇਲੀਅਨ ਹਨ ਅਤੇ ਇਹਨਾਂ ਦੇ ਮਾਪੇ ਭਾਰਤੀ ਪੰਜਾਬ ਤੋਂ ਆਏ ਪ੍ਰਵਾਸੀ ਹਨ। ਇਹਨਾਂ ਦੇ ਨਾਲ ਹੋਈ ਸਾਡੀ ਗੱਲਬਾਤ ਤੁਹਾਨੂੰ ਕਿੱਦਾਂ ਦੀ ਲੱਗੀ? ਇਹਨਾਂ ਦੇ ਪ੍ਰੇਰਣਾਦਾਇਕ ਸਫ਼ਰ ਬਾਰੇ ਤੁਹਾਡੇ ਕੀ ਵਿਚਾਰ ਨੇ? ਸਾਡੇ ਨਾਲ 0439-799-7667 ਉੱਤੇ SMS ਕਰਕੇ ਜ਼ਰੂਰ ਸਾਂਝੇ ਕਰੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉਤੇ SBS ਪੰਜਾਬੀ।
ਹਾਂਜੀ, ਪਸੰਦ ਆਇਆ ਹੈ ਗਾਣਾ? ਜੇ ਪਸੰਦ ਆਇਆ ਜਾਂ ਫਿਰ ਆਪਣੀ ਮਨ ਪਸੰਦ ਦਾ ਕੋਈ ਗਾਣਾ ਤੁਸੀਂ ਸੁਣਨਾ ਚਾਹੁੰਦੇ ਹੋ, ਤੁਹਾਨੂੰ ਪਤਾ ਹੈ ਕੀ ਕਰਨਾ। SMS ਭੇਜ ਕੇ ਕਰਨੀ ਹੈ ਜੀ ਗਾਣੇ ਦੀ ਫਰਮਾਇਸ਼। SMS ਕਰਨ ਲਈ ਨੰਬਰ ਹੈ 0439-799-7667 ਤੇ ਬਸ ਹੁਣ ਵੇਲਾ ਹੋ ਗਿਆ ਇੱਕ ਹੋਰ ਵਖਵਾ ਲੈਣ ਦਾ, ਪਰ ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ ਬ੍ਰੇਕ ਤੋਂ ਬਾਅਦ ਜਾਰੀ ਰੱਖਾਂਗੇ ਜੀ ਪੰਜਾਬੀ ਗੱਲਾਂ ਬਾਤਾਂ ਤੇ ਗੀਤਾਂ ਦਾ ਸਫ਼ਰ। ਵਖਵੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਸਾਡੇ ਅੱਜ ਦੇ ਆਖਰੀ ਸੈਗਮੈਂਟ ਦਾ ਵੇਲਾ ਹੋ ਗਿਆ ਜੀ, ਅਤੇ ਇਸ ਸੈਗਮੈਂਟ ਨੂੰ ਲੈ ਕੇ ਆਉਂਦੇ ਨੇ ਲਹਿੰਦੇ ਪੰਜਾਬ, ਯਾਨੀ ਕਿ ਪਾਕਿਸਤਾਨ ਵਾਲੇ ਪੰਜਾਬ ਤੋਂ ਸਾਡੇ ਸਾਥੀ ਮਸੂਦ ਮੱਲੀ ਜੀ। ਅਤੇ ਆਓ ਸੁਣਦੇ ਹਾਂ ਜੀ ਅੱਜ ਕਿਹੜੇ ਕਲਾਕਾਰ ਦੇ ਨਾਲ ਕਰਾ ਰਹੇ ਨੇ ਮੁਲਾਕਾਤ।
SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਭਰਿਆ ਅਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ। ਅੱਜ ਵੀ ਜੀ ਅਸੀਂ ਇੱਕ ਮੁਲਾਕਾਤ ਰਾਹੀਂ ਤੁਹਾਡੇ ਰੂਬਰੂ ਹਾਜ਼ਰ ਹੋਏ ਹਾਂ, ਪਰ ਮੁਲਾਕਾਤ ਹੈ, ਮੈਂ ਲਾਹੌਰ 'ਚ ਹਾਂ ਔਰ ਜਿਸ ਸ਼ਖਸੀਅਤ ਨੂੰ ਅਸੀਂ ਆਪਣੇ ਨਾਲ ਲਿਆ ਹੈ ਉਹ ਨੇ ਡਬਲਿਨ ਆਇਰਲੈਂਡ ਬੈਠੇ ਪੰਜਾਬ ਦੇ ਵਿੱਚ ਜ਼ਿਲ੍ਹਾ ਖੁਸ਼ਾਬ, ਉੱਥੋਂ ਜਨਮ ਲੈਣ ਵਾਲੇ ਇਹ ਨੇ ਮਹਿਮੂਦ ਅਵਾਨ, ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਅਜੋਕੇ ਦੌਰ ਦੀ ਪੰਜਾਬੀ ਨਜ਼ਮ ਦੇ ਸ਼ਾਇਰ। ਦੇਖੋ ਪੰਜਾਬੀ ਸ਼ਾਇਰੀ ਦੀਆਂ ਕਈ ਸਿਨਫਾਂ ਨੇ, ਉਹਨਾਂ ਸਿਨਫਾਂ 'ਚ ਹਰ ਦੌਰ ਦੇ ਅੰਦਰ ਲਿਖਾਰੀਆਂ ਨੇ ਸ਼ਾਇਰਾਂ ਨੇ ਆਪੋ ਆਪਣਾ ਯੋਗਦਾਨ ਪਾਇਆ, ਸੋ ਅਜੋਕੀ ਨਜ਼ਮ ਨੂੰ ਉਹਦੇ ਸੁਹੱਪਣ ਦਾ ਆਪਣਾ ਕਿਰਦਾਰ ਅਦਾ ਕਰਨ ਵਾਲੇ ਇੱਕ ਸ਼ਾਇਰ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਮਹਿਮੂਦ ਅਵਾਨ ਸਾਹਿਬ। ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਅੱਜ ਦੀ ਗੱਲਬਾਤ 'ਚ।
ਬੜੀ ਮਿਹਰਬਾਨੀ ਮਸੂਦ ਮੱਲੀ ਸਾਹਿਬ ਜੀ, ਤੁਹਾਨੂੰ
ਆਪਣੇ ਸੁਣਨ ਵਾਲੇ ਨੂੰ ਦੱਸ ਜਾਈਏ ਕਿ ਮਹਿਮੂਦ ਅਵਾਨ ਸਾਹਿਬ ਪੇਸ਼ੇ ਪਾਰੋਂ ਤੇ ਇੰਜੀਨੀਅਰ ਹਨ, ਪਰ ਇਹ ਪਾਕਿਸਤਾਨੀ ਅਖਬਾਰਾਂ ਦੀ ਪੱਤਰਕਾਰੀ ਵੀ ਕਰਦੇ ਨੇ, ਬਹੁਤ ਸਾਰੇ ਕਾਲਮ ਨੇ ਜਿਹੜੇ ਉਹ ਵੀ ਇਹਨਾਂ ਦੀ ਅਖਬਾਰਾਂ ਦੀਆਂ ਜ਼ਿੰਤਾਂ ਬਣਦੇ ਨੇ, ਤਿੰਨ ਤੋਂ ਵੱਧ ਕਿਤਾਬਾਂ ਨੇ ਜਿਹੜੀਆਂ ਉਹਨਾਂ ਦੇ ਇਹ ਲਿਖਾਰੀ ਹਨ, ਔਰ ਇਸ ਤੋਂ ਅੱਡ ਰੱਬ ਨੇ ਇਹਨਾਂ ਨੂੰ ਕੀ ਗੁਰ ਦਿੱਤੇ ਨੇ, ਇਹਨਾਂ ਦੇ ਅੱਖਰ ਨੇ ਜਿਹੜੇ ਉਹ ਕਿੱਦਾਂ ਕੂਕਦੇ ਨੇ, ਇਹ ਤੁਸੀਂ ਅੱਜ ਦੀ ਗੱਲਬਾਤ 'ਚ ਸੁਣੋਗੇ। ਮਹਿਮੂਦ ਸਾਹਿਬ, ਮੈਂ ਸਭ ਤੋਂ ਪਹਿਲੇ ਪੁੱਛਾਂਗਾ ਕਿ ਆਪਣੇ ਪਿਛੋਕੜ ਬਾਰੇ ਦੱਸਿਆ ਜੇ। ਖੁਸ਼ਾਬ ਤਾਂ ਮੈਂ ਦੱਸ ਦਿੱਤਾ, ਪਰ ਸੁਣਨ ਵਾਲੇ ਜਾਣਨਾ ਚਾਹੁੰਗੇ ਕਿ ਇਸ ਇਲਾਕੇ ਦੇ ਵਿੱਚ ਖੇਡਣ ਮੱਲਣ ਮੋਢਾ ਜਿਹੜਾ ਉਹ ਕਿੱਦਾਂ ਤੁਰਿਆ ਤੇ ਇੱਥੇ ਤੱਕ ਕਿੱਦਾਂ ਆਪੜੇ।
ਬੜੀ ਮਿਹਰਬਾਨੀ ਜੀ ਮਲੀ ਸਾਹਿਬ। ਮੈਂ ਜੀ, ਮੇਰੀ ਜਿਹੜੀ ਜੰਮਪਲ ਹੈ ਉਹ ਗ੍ਰਾਂ ਹੈ ਖੁਸ਼ਾਬ ਜ਼ਿਲ੍ਹੇ ਦਾ, ਜਿਹੜਾ ਕਿ ਪੁਰਾਣਾ ਸ਼ਾਹਪੁਰ ਡਿਸਟ੍ਰਿਕਟ ਹੁੰਦਾ ਹੈ, ਟਿਵਾਣੇ ਵਾਲਾ, ਖਜ਼ਰ ਜਾਂ ਟਿਵਾਣੇ ਉਰਾਂ ਦਾ। ਉਹਦੇ ਵਿੱਚ ਪਧਰਾੜ ਹੈ ਜੀ, ਵਾਦੀ ਹੈ ਇੱਕ ਸਕੂਨ ਸਕੇਸਰ, ਜਿਹੜੀ ਕਿ ਸਾਲਟ ਰੇਂਜ ਜਿਹੜੇ ਸਾਰੇ ਜਾਣਦੇ, ਜਿਹੜਾ ਧਨ ਪੋਟੋਹਾਰ ਦਾ ਰੀਜਨ ਹੈ,
ਜਿਹਦੇ
ਖੁਸ਼ਾਬ ਦਾ ਆਖਰੀ ਪਿੰਡ ਜਿਹੜਾ ਉਹ ਪਧਰਾੜ ਹੈ ਜੀ, ਤੇ ਨਾਨਕੇ ਮੰਡੇ ਜੀ ਸਰਗੋਧੇ ਦੇ। ਤੇ ਅਸੀਂ ਅੱਠਵੀਂ ਜਮਾਤ ਮੈਂ ਪਾਸ ਉੱਥੋਂ ਕਰਕੇ ਤੇ ਸਰਗੋਧੇ ਆ ਗਿਆ। ਸਰਗੋਧੇ ਦੇ ਵਿੱਚੋਂ ਮੈਂ ਫਿਰ ਮੈਟ੍ਰਿਕ ਕਰਕੇ ਤੇ FSC ਕਰਕੇ ਲਾਹੌਰ ਨਿਕਲ ਆਇਆ ਜੀ, ਤੇ ਲਾਹੌਰੋਂ ਮੈਂ ਫਿਰ ਇੰਜੀਨੀਅਰਿੰਗ ਯੂਨੀਵਰਸਿਟੀ ਲਾਹੌਰ ਦੇ ਵਿੱਚੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਹੈ ਜੀ। ਕੁਝ ਅਰਸਾ ਉੱਥੇ ਨੌਕਰੀ ਸ਼ੋਕਰੀ ਕਰਕੇ ਜੀ, ਤੇ 2004-2005 ਦਾ ਮੈਂ ਇੱਥੇ ਆ ਗਿਆ ਜੀ, ਬਾਹਰ ਆ ਗਿਆ ਉੱਥੋਂ।
ਬਿਲਕੁਲ ਠੀਕ ਹੈ। ਇਹ ਦੱਸੋ ਮਹਿਮੂਦ ਅਵਾਨ ਸਾਹਿਬ ਕੇ ਲਿਖਣ ਲਿਖਾਣ ਦਾ ਮੁੜ ਕਦੋਂ ਬਚਿਆ, ਕਦੋਂ ਇਹ ਮਾਮਲਾ ਤੁਰਿਆ, ਕਦੋਂ ਇਹਨੂੰ ਲੈ ਕੇ ਰਿੜੇ ਤੇ ਕਿੱਦਾਂ ਇਸ ਪਾਸੇ ਆਏ?
ਲਿਖਣ ਦਾ ਜੀ ਸ਼ੁਰੂ ਚ ਇਹ ਹੈ ਜੀ, ਮੈਂ ਜਿਲ੍ਹੇ ਆਇਆ ਨਾ ਜੀ, ਜੇਕਰ ਤੁਸੀਂ ਪਤਾ ਅਗਰ ਜਿਸ ਜ਼ਮਾਨੇ ਚ ਤੁਸੀਂ ਵੀ ਪੜ੍ਹਦੇ ਹੋ, ਸੋ ਇੱਕ ਬਦਮੇ ਅਦਬ ਹੁੰਦੀ ਹਰ ਜੁਮਰਾਤ ਆ ਸਕੂਲਾਂ ਦੇ ਵਿੱਚ ਜੀ, ਉਹਦੇ ਵਿੱਚ ਕੋਈ ਨਾ ਕੋਈ ਸ਼ੈ ਪੜ੍ਹਦੇ ਜਾਂ ਲਿਖਦੇ, ਤੇ ਨਾਲ ਇੱਕ ਡਿਬੇਟਿੰਗ ਕਲੱਬ ਵੀ ਹੁੰਦਾ ਹੈ ਜਿਹਦੇ ਵਿੱਚ ਤਕਰੀਰਾਂ ਸ਼ਕਰੀਆਂ ਵੀ ਕੀਤੀ ਉਹਦੇ ਨਾਲ ਸਹੀ। ਲੇਕਿਨ ਜਿਲ੍ਹੇ ਮੈਂ ਸਰਗੋਧੇ ਆਇਆ ਤੇ ਗੌਰਮੈਂਟ ਕਾਲਜ ਸਰਗੋਧਾ ਦੇ ਵਿੱਚ, ਤੇ ਉਦੋਂ ਡਾਕਟਰ ਵਜ਼ੀਰ ਆਗਾ ਬਹੁਤ ਵੱਡਾ ਨਾਂ ਹੈ ਪੰਜਾਬੀ ਦੀਆਂ ਦੋ ਕਿਤਾਬਾਂ ਨੇ, ਉਹਨਾਂ ਦੇ ਘਰ ਇੱਕ ਸੰਗਤ ਹੁੰਦੀ ਹੈ ਜਿਹੜੀ ਮੈਂ ਜੁਆਇਨ ਕਰਨੀ ਸ਼ੁਰੂ ਕੀਤੀ। ਮੇਨਲੀ ਅਸਾਂ ਜਿਹੜੇ ਸਾਡੇ ਪਹਿਲੇ ਗੁਰੂ ਹੈ ਪੰਜਾਬੀ ਦੇ, ਉਹ ਸ਼ਾਦ ਸਾਹਿਬ, ਜਿਹੜਾ ਅਸੀਂ ਉਰਦੂ ਸ਼ੁਰੂ ਲਿਖਣਾ ਸ਼ੁਰੂ ਕੀਤਾ ਉਹਦੇ ਵਿੱਚ ਡਾਕਟਰ ਵਜ਼ੀਰ ਆਗਾ ਹੋਰੀ ਉਹਨਾਂ ਦਾ ਬੜਾ ਰੋਲ ਹੈ ਜੀ। FSC ਦੇ ਵਿੱਚ ਸ਼ੁਰੂ ਹੋਇਆ ਜੀ ਕੰਮ ਪ੍ਰਾਇਮਰੀਲੀ, ਤੇ ਜਿਲ੍ਹੇ ਅਸੀਂ ਲਾਹੌਰ ਆਏ ਹਾਂ, ਮਾਝੇ ਤੇ ਲਹਿੰਦੇ ਵਾਲਾ ਵੀ ਕੋਈ ਚੱਕਰ ਹੁੰਦਾ ਹੈ, ਉਹਦੇ ਵਿੱਚ ਅਸੀਂ ਜਿਹੜੇ ਪਿੰਡਾਂ ਚੋਂ ਆਉਂਦੇ ਹਾਂ ਉਹ ਲਾਹੌਰੀ ਸਮਝਣ, ਅਸੀਂ ਸਿਰਫ ਬੱਤੀਆਂ ਵੇਖਣ ਆਉਂਦੇ
ਹਾਂ,
ਤੇ ਉਹ ਜਿਹੜਾ ਉਹਨਾਂ ਦੀ ਜਿਹੜੀ ਉਹ ਇਹਨੇ ਜੀ ਲਾਹੌਰ ਦੀ ਸੁਪੀਰੀਅਰਿਟੀ ਤੇ ਮਾਝੇ ਦੀ ਸੁਪੀਰੀਅਰਿਟੀ, ਉਹਦੇ ਵਿੱਚ ਅਸਾਂ ਆਖਿਆ ਕਿ ਯਾਰ ਅਸੀਂ ਤੇ ਇਹਨਾਂ ਵਾਸਤੇ ਹੋ ਗਏ ਜਾਂਗਲੀ ਤੇ ਉੱਕਾ ਪੇਂਡੂ ਹੋ ਗਏ ਲਾਹੌਰੀਆਂ ਵਾਸਤੇ। ਉਦੋਂ ਜਿਹੜਾ ਇੱਕ ਰੈਜ਼ਿਸਟੈਂਸ ਇਹਨੇ ਜੀ ਆਪਣੀ ਜ਼ਬਾਨ ਦੀ, ਆਪਣੇ ਲਹਿਜੇ ਦੀ, ਆਪਣੇ ਡਾਇਲੈਕਟ ਦੀ, ਆਪਣੇ ਸ਼ਾਹਪੁਰੀ ਲਹਿੰਦੇ ਡਾਇਲੈਕਟ, ਉਦੋਂ ਉਹ ਜ਼ੋਰ ਨੱਪਿਆ ਜੀ। ਉਸ ਜਿਲ੍ਹੇ ਮੈਂ ਇੰਜੀਨੀਅਰ ਯੂਨੀਵਰਸਿਟੀ ਚ ਆਇਆ ਜੀ 1995 ਦੇ ਵਿੱਚ, ਤੇ ਉਸ ਟਾਈਮ ਦੇ ਉੱਤੇ ਪੰਜਾਬੀ ਲਿਖਣੀ ਸ਼ੁਰੂ ਕੀਤੀ ਸੈਦੀ ਸੰਗਤ ਵਿੱਚ ਕੁਝ ਅਰਸਾਇਆ ਮੈਂ। ਤੁਸੀਂ ਇਹ ਸਮਝ ਲਓ ਕਿ 97 ਤੋਂ ਬਾਅਦ ਜਿਹੜਾ ਪੀਰੀਅਡ ਹੈ ਨਾ ਜੀ, ਉਰਦੂ ਲਿਖਣੀ ਬਿਲਕੁਲ ਛੋੜ ਦਿੱਤੀ ਜੀ, ਤੇ 97 ਤੋਂ ਭੇਜ ਕੇ ਸਿਰਫ ਪੰਜਾਬੀ ਲਿਖੀ ਹੈ, ਪੰਜਾਬੀ ਦੀ ਗੱਲ ਕੀਤੀ ਹੈ।
ਤੇ ਮੈਂ ਮਹਿਮੂਦ ਅਵਾਨ ਸਾਹਿਬ ਇੱਥੇ ਆਪਣੇ ਸੁਣਨ ਵਾਲਿਆਂ ਵਾਸਤੇ ਤੁਹਾਡੀਆਂ ਲਿਖਤਾਂ ਦੇ ਵਿੱਚੋਂ ਕੁਝ ਸੁਣਨਾ ਚਾਹਾਂਗਾ, ਕੀ ਸਾਡੇ ਨਾਲ ਸਾਂਝਾ ਕਰੋਗੇ?
ਨਜ਼ਰ ਸੁਣਾ ਦੇਣਾ ਜੀ, ਲਿਰਿਕ ਦੇ ਵਿੱਚ ਹੈ। ਵੈਸੇ ਮੈਂ ਫ੍ਰੀ ਵਰਸ ਵੀ ਲਿਖਦਾ ਜੀ, ਲੇਕਿਨ ਲਿਰਿਕਲ ਪੋਇਟਰੀ ਪੰਜਾਬ ਦੀ ਸ਼ਾਨ ਹੈ, ਜ਼ਾਇਰ ਹੈ ਜਿਹੜੀ ਲਿਰਿਸਿਜ਼ਮ ਹੈ
ਜੀ ਜੀ।
ਨਜ਼ਮ ਹੈ ਜੀ ਮੇਰੀ ਇੱਕ, ਪੰਜ ਦਰਦਾਂ ਦਾ ਪਾਣੀ।
ਆਹਾ, ਪੰਜ ਦਰਦਾਂ ਦਾ ਪਾਣੀ।
ਮੈਂ ਕਿੱਕਰ ਤੂੰ ਰੁੱਖ ਫੁੱਲਾਈ, ਤੂੰ ਟਾਲੀ ਮੈਂ ਬਾਲਣ, ਤੂੰ ਵਿਹੜੇ ਦਾ ਤੱਤਾ ਚੁੱਲਾ ਮੈਂ ਜੁਗੀ ਦਾ ਸਾਲਣ, ਤੂੰ ਹਰਫਾਂ ਦਾ ਜਾਦੂ ਟੋਣਾ ਮੈਂ ਅੱਧ ਸੁੱਤੀ ਅੱਖ,
ਆਹਾ
ਤੂੰ ਧਰਤੀ ਦਾ ਪਹਿਲਾ ਬੂਆ ਮੈਂ ਮਿੱਟੀ ਦੇ ਕੱਖ,
ਆਏ ਹਾਏ ਹਾਏ ਵਾਹ ਵਾਹ,
ਮੈਂ ਰਾਤਾਂ ਦਾ ਹਾਣੀ, ਤੂੰ ਵੇਲੇ ਦੀ ਸਿੱਧੀ ਗਿਣਤੀ ਮੈਂ ਅਣਲਿਖੀ ਬਾਣੀ, ਮੈਂ ਅੱਖੀ ਅੰਦਰ ਡੁੱਬਦਾ ਤਾਰਾ ਡਰਿਆ ਡਰਿਆ, ਡੰਡੇ ਸੀਨੇ ਅੰਦਰ ਟੁਰਦਾ ਦਿਨ ਜਵਾਨੀ ਭਰਿਆ, ਤੂੰ ਧਰਤੀ ਦੀ ਯਾਰੀ ਮਾਣੇ ਸੱਜਣਾ ਦੀ ਮਿਜ਼ਮਾਨੀ। ਮਲੀ ਸਾਹਿਬ ਆਖਰੀ
ਕੀ ਬਾਤ,
ਤੂੰ ਧਰਤੀ ਦੀ ਯਾਰੀ ਮਾਣੇ ਸੱਜਣਾ ਦੀ ਮਿਜ਼ਮਾਨੀ, ਮੈਂ ਪਰਦੇਸਾਂ ਅੰਦਰ ਵਗਦਾ ਪੰਜ ਦਰਦਾਂ ਦਾ ਪਾਣੀ।
ਵਾਹ ਵਾਹ ਵਾਹ, ਮੈਂ ਪਰਦੇਸਾਂ ਅੰਦਰ ਵਗਦਾ ਪੰਜ ਦਰਦਾਂ ਦਾ ਪਾਣੀ, ਬਹੁਤ ਆਲਾ ਮਹਿਮੂਦ ਅਵਾਨ ਸਾਹਿਬ। ਇਹ ਦੱਸੋ ਕਿ ਦੇਸੋਂ ਦੂਰ ਹੋ ਕੇ ਲਿਖਤ ਜਿਹੜੀ, ਉਹਦੇ ਚ ਕਹਿੰਦੇ ਨੇ ਕਿ ਦਰਦ ਦੁੱਖ ਵੱਧ ਜਾਂਦਾ ਆ, ਤੁਸੀਂ ਇਸ ਅਹਿਸਾਸ ਨੂੰ ਕਿੱਦਾਂ ਮਹਿਸੂਸ ਕਰਦੇ ਜੇ?
ਬਿਲਕੁਲ ਇੰਜ ਗੱਲ ਹੈ ਜੀ, ਉਹ ਜਦੋਂ ਤੁਸੀਂ ਨਿਕਲਦੇ ਹੋ ਨਾ ਜੀ, ਤਾਂ ਯਾਦ ਹੈ ਵੀ ਜਿਹੜੀ ਪੰਜਾਬ ਦੀ ਪੁਰਾਣੀ ਸਾਡੀ ਤਾਰੀਖ ਹੈ ਨਾ, ਉਹਦੇ ਵਿੱਚ ਅਸਲ ਜਿਹੜਾ ਦੇਸ਼ ਹੈ ਨਾ ਸਾਡਾ, ਉਹ ਹੁੰਦਾ ਹੈ ਜਿੱਥੇ ਤੁਸੀਂ ਜੰਮੇ ਹੋ, ਜਿਹੜਾ ਸਾਡਾ ਗ੍ਰਾਂ ਹੈ, ਜਿਹੜਾ ਪਿੰਡ ਹੈ ਤੁਹਾਡਾ
ਜੀ ਜੀ।
ਪੁਰਾਣੇ ਜ਼ਮਾਨਿਆਂ ਦੇ ਵਿੱਚ ਤੁਸੀਂ ਯਾਦ, ਤੁਸੀਂ ਸਾਡੇ ਗ੍ਰਾਮਾਂ ਚ ਕੋਈ ਵਹਿੰਦਾ ਹੈ ਨਾ, ਅਗਰ ਦੂਜੇ ਗ੍ਰਾਮ ਵੀ ਵਹਿੰਦਾ, ਉਧਰ ਟਰਾਂਸਪੋਰਟ ਇਤਨੀ ਨਹੀਂ ਹੁੰਦੀ, ਇਹਦੇ ਨਾਲ ਫੋਨ ਆਉਂਦੇ, ਤੇ ਉਹ ਆਖਦੇ ਹੈ ਬਈ ਹਾਏ ਫਲਾਣਾ ਪਰਦੇਸੀ ਹੋ ਗਿਆ। ਜਿਹੜਾ ਸਾਡੇ ਘਰੋਂ ਨਿਕਲ ਕੇ ਆਪਣੇ ਗ੍ਰਾਂ ਚੋਂ ਨਿਕਲ ਕੇ ਕੋਈ ਸ਼ਹਿਰ ਵਿੱਚ ਵੀ ਆ ਵਹਿੰਦਾ ਹੈ, ਤਾਂ ਸਭ ਯਾਦ ਦੇ ਸਾਡਾ ਪੁੱਤਰ ਪਰਦੇਸੀ ਹੋ ਗਿਆ।
ਆਏ ਹਾਏ,
ਤੇ ਜਿਹੜਾ ਆਪਣੀਆਂ ਜੜ੍ਹਾਂ ਤੋਂ, ਆਪਣੇ ਗ੍ਰਾਂ ਤੋਂ, ਆਪਣੀ ਜਨਮ ਭੂਮੀ ਤੋਂ ਉੱਠਣਾ ਨਾ ਜੀ, ਉਹੀ ਪਰਦੇਸ ਹੈ। ਅਸੀਂ ਜਿਹੜੇ ਨਿੱਕਿਆਂ ਗ੍ਰਾਮਾਂ ਵਾਲੇ ਰੂਰਲ ਪੰਜਾਬ ਦੇ ਬੰਦੇ ਹਾਂ, ਅਸੀਂ ਤਾਂ ਸਾਰੀ ਉਮਰ ਹੀ ਪਰਦੇਸੀ ਰਹਿੰਦੇ ਹਾਂ। ਅਸੀਂ ਥੋੜੇ ਜਿਹਾ ਪੜ੍ਹ ਗਏ ਹਾਂ ਤਾਂ ਅਸੀਂ ਵਜ਼ਾਇਦਾ ਪੜ੍ਹਨ ਵਾਸਤੇ ਦੂਜੇ ਵੱਡੇ ਗ੍ਰਾਂ ਲੱਗ ਪੈਂਦੇ ਹਾਂ, ਉੱਥੋਂ ਨਿਕਲਦੇ ਹਾਂ ਤਾਂ ਯੂਨੀਵਰਸਿਟੀਆਂ ਵਾਸਤੇ ਜਿਹੜੇ ਕੈਪੀਟਲ ਸਿਟੀਜ਼ ਹਨ ਉਹਨਾਂ ਦੇ ਵਿੱਚ ਆ ਪੈਂਦੇ ਹਾਂ। ਤੇ ਜਿਹੜੇ ਅਸੀਂ ਨੌਕਰੀਆਂ ਕਰਨ ਲੱਗਦੇ ਹਾਂ ਤੇ ਉਹ ਵਤ ਅਸੀਂ ਮੁਲਕੋਂ ਬਾਹਰ ਵੀ ਨਿਕਲ ਆਉਂਦੇ ਹਾਂ। ਸੋ ਸਾਡਾ ਜਿਹੜਾ ਪੰਜਾਬੀਆਂ ਦਾ ਪ੍ਰਦੇਸ਼ ਦੀ ਕਹਾਣੀ ਹੈ ਉਹ 200 ਸਾਲ ਪੁਰਾਣੀ
ਹੈ
ਮਲੀ ਸਾਹਿਬ। ਇਸ ਟਾਈਮ ਦਾ ਕੈਪੀਟਲਿਜ਼ਮ ਆਇਆ ਤੇ ਅਸੀਂ ਤਾਂ ਉਜੜਦੇ ਹੀ ਰਹੇ ਹਾਂ ਆਪਣੀਆਂ ਜਾਵਾਂ ਦੇ ਉੱਤੋਂ, ਆਪਣੀਆਂ ਥਾਵਾਂ ਤੋਂ, ਆਪਣੀ ਜਨਮ ਭੂਮੀਆਂ। ਫਿਜ਼ੀਕਲੀ ਤੇ ਮੈਂ ਫਿਰ ਰਿਹਾ ਇੱਥੇ, ਲੇਕਿਨ ਮੈਂਟਲੀ ਤੇ ਮੇਰਾ ਦਿਲ ਤੇ ਹਾਂ ਜਿਹੜਾ ਉਹ ਉੱਥੇ ਹੀ ਰੁਕਿਆ ਹੋਇਆ ਜਿੱਥੇ ਮੈਂ ਆਇਆ।
ਮਹਿਮੂਦ ਅਵਾਨ ਸਾਹਿਬ, ਇਹ ਦੱਸੋ ਕਿ ਇੱਥੇ ਜਦੋਂ ਲਹਿੰਦੇ ਪੰਜਾਬ ਦੇ ਵਿੱਚ ਸੀਗੇ ਤੁਸੀਂ, ਜਾਂ ਇੱਥੋਂ ਦੇ ਜਿਹੜੇ ਮੁਸ਼ਾਇਰੇ ਕਵੀ ਦਰਬਾਰ ਨੇ, ਉਹਨਾਂ ਦੀ ਰੌਣਕ ਹੋਰ ਹੁੰਦੀ ਹੈ, ਉਹਦੇ ਵਿੱਚ ਰਿਸਪੋਂਸ ਹੋਰ ਹੁੰਦਾ ਆ, ਬਹੁਤ ਸਾਰੇ ਹੋਰ ਆਪਣੇ ਨਾਲ ਦੇ ਪੜ੍ਹੇ ਲਿਖੇ ਔਰ ਆਪਣੇ ਕਬੀਲੇ ਦੇ ਲਿਖਣ ਵਾਲੇ ਨੇ ਜਿਹੜੇ, ਉਹਨਾਂ ਨਾਲ ਵਾਹ ਹੁੰਦਾ ਆ, ਇੱਕ ਰਸ਼ ਆ ਜਿਹੜਾ ਲੱਭ ਜਾਂਦਾ। ਪਰਦੇਸ਼ ਦੇ ਵਿੱਚ 7 ਸਮੁੰਦਰੋਂ ਪਾਰ ਲਿਖਣ ਵਾਲੇ ਨੇ ਜਿਹੜੇ, ਉਹਨਾਂ ਦੀਆਂ ਮਹਿਫਲਾਂ ਕਿਹੋ ਜਿਹੀਆਂ ਹੁੰਦੀਆਂ ਨੇ, ਉਹਨਾਂ ਦੀਆਂ ਮਜਲਸਾਂ, ਉਹਨਾਂ ਦੇ ਇਕੱਠ ਕਿਹੋ ਜਿਹੇ ਹੁੰਦੇ ਨੇ, ਜ਼ਰਾ ਉਹਦਾ ਚਾਨਣਾ ਤੇ ਕਰਾਉਣਾ।
ਸਾਰੇ ਲੋਕ ਜੁੜਨ ਦੀ ਕੋਸ਼ਿਸ਼ ਕਰਦੇ ਜੀ ਕਿਸੇ ਨਾ ਕਿਸੇ ਫਾਰਮ ਵਿੱਚ ਇਕੱਠੇ ਹੋਣ ਦੀ, ਪਰ ਉਹ ਜਿਹੜੀ ਗੱਲ ਸਾਡੀ ਹੈ ਨਾ ਉਹ ਬੜੀ ਸੱਚੀ ਹੈ ਕਿ ਜਿਹੜੀ ਕੁਆਲਿਟੀ ਹੈ ਨਾ ਮਲੀ ਸਾਹਿਬ ਲਿਟਰੇਚਰ ਦੀ ਔਰ ਉਸ ਸਾਰੀ ਡਿਸਕੋਰਸ ਦੀ, ਉਸ ਡਿਸਕਸ਼ਨ ਦੀ,
ਜੀ ਜੀ,
ਉਹ ਉਹ ਕਿਸੇ ਨਾ ਕਿਸੇ ਫਾਰਮ ਵਿੱਚ ਘੱਟ ਹੁੰਦੀ ਰਹਿੰਦੀ ਹੈ।
ਸਾਡੇ ਸੁਣਨ ਵਾਲਿਆਂ ਦੇ ਨਾਲ ਆਪਣੀਆਂ ਲਿਖਤਾਂ ਚ ਹੁਣ ਕੀ ਸਾਂਝਾ ਕਰੋਗੇ, ਕੀ ਉਹਨਾਂ ਨੂੰ ਸੁਣਾਓਗੇ?
ਮੈਂ ਜੀ ਇੱਕ ਨਜ਼ਮ ਲਿਖੀ ਹੈ ਜੀ।
ਜੀ ਜੀ,
ਉਹਦਾ ਟਾਈਟਲ ਹੈ ਵਾਈ ਵਾਣਾਂ ਦੀ ਵੇਲ।
ਕਿਆ ਬਾਤ ਹੈ!
ਤੇ ਇਹ ਬੇਸਿਕਲੀ ਟ੍ਰਿਬਿਊਟ ਹੈ ਜੀ, ਇਹ ਵੇਲ ਹੈ ਉਹਨਾਂ ਸਾਰਿਆਂ ਕਿਸਾਨਾਂ ਦੇ ਜਿਹੜੇ ਉੱਥੇ ਬੈਠੇ ਔਰ ਉਹ ਸਾਰੇ ਕੈਪੀਟਲਿਜ਼ਮ ਦੇ ਨਾਲ, ਉਹ ਸਾਰੇ ਮਲਵਾਰ ਨਾਲ ਲੜਦੇ ਪੈਣ ਜੀ।
ਬਿਲਕੁਲ,
ਵਾਈ ਵਾਣਾਂ ਦੀ ਵੇਲ
ਜੀ।
ਬਾਬਾ ਬਾਬਾ ਆਦਾ ਆ ਜ਼ਿੰਮੀ ਵੇਚਣੀ ਮਾਂ ਵੇਚਣੀ ਹੈ ਪੁੱਤਰਾ।
ਆਹਾ!
ਬਾਬਾ ਆਦਾ ਆ ਜ਼ਿੰਮੀ ਵੇਚਣੀ ਮਾਂ ਵੇਚਣੀ ਹੈ ਪੁੱਤਰਾ, ਆਪਣੀ ਕਣਕ ਦੀ ਖੁਸ਼ਬੋ ਵੀ ਵੇਚੀਏ ਕਦੀ ਕਿਸੇ।
ਆਏ ਹਾਏ, ਆਏ ਹਾਏ!
ਬਾਬਾ ਆਦਾ ਆ ਜ਼ਿੰਮੀ ਵੇਚਣੀ ਮਾਂ ਵੇਚਣੀ ਹੈ ਪੁੱਤਰਾ, ਆਪਣੀ ਕਣਕ ਦੀ ਖੁਸ਼ਬੋ ਵੀ ਵੇਚੀਏ ਕਦੀ ਕਿਸੇ। ਖੇਤਾਂ ਵਿੱਚ ਵਿਸਰੇ ਟਾਂਡਿਆਂ ਦੀ ਅਣਖ, ਬਾਰੇ ਦਿਆਂ ਸਿੱਟਿਆਂ ਦੀ ਲਹਿਕ, ਟਰੈਕਟਰ ਦੇ ਇੰਜਣ ਵਿੱਚੋਂ ਕੂਕਦੇ ਘੂਕਦੇ ਟੱਪੇ, ਤੇ ਦਾਂਦਾਂ ਦੇ ਗਲ ਵਿੱਚ ਵੱਜਦੀਆਂ ਟਲੀਆਂ ਦਾ ਵੀ ਕੋਈ ਮੁੱਲ ਹੁੰਦਾ?
ਆਏ ਹਾਏ, ਆਏ ਹਾਏ!
ਖੇਤਾਂ ਵਿੱਚ ਵਿਸਰੇ ਟਾਂਡਿਆਂ ਦੀ ਅਣਖ, ਬਾਰੇ ਦੇ ਸਿੱਟਿਆਂ ਦੀ ਲਹਿਕ, ਟਰੈਕਟਰ ਦੇ ਇੰਜਣ ਵਿੱਚੋਂ ਕੂਕਦੇ ਘੂਕਦੇ ਟੱਪੇ, ਤੇ ਦਾਂਦਾਂ ਦੇ ਗਲ ਵਿੱਚ ਵੱਜਦੀਆਂ ਟਲੀਆਂ ਦਾ ਵੀ ਕੋਈ ਮੁੱਲ ਹੁੰਦਾ?
ਵਾਹ 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 ਵਾਹ, ਕਿਆ ਕਹਨੇ, ਕਿਆ ਧਰਤੀ ਨਾਲ ਜੁੜੇ ਅੱਖਰ ਨੇ, ਵਾਹ!
ਬਾਬਾ ਅਦਾਇਆ ਪੰਜਾਬ ਸ਼ਹੀਦੀ ਏ, ਇਹ ਉੱਚਿਆਂ ਬੁਰਜਾਂ ਅੱਗੇ ਲਲਕਾਰਦੀ ਫਕੀਰੀ ਏ, ਇਹ ਵਾਈ ਵਾਣਾਂ ਦੇ ਸੀਨਿਆਂ ਵਿੱਚੋਂ ਫੁੱਟਦੀ ਪਨੀਰੀ ਏ।
ਵਾਹ ਵਾਹ!
ਪੰਜਾਬ ਦਿਆਂ ਵੰਡਿਆਂ ਦਰਿਆਵਾਂ ਦੀ ਸਹੁੰ, ਸਾਡੇ ਉਜੜਿਆਂ ਵਿਹੜਿਆਂ ਦੀ ਮਕਾਨ ਵੀ ਆਦੀ ਏ। ਪੰਜਾਬ ਉਹ ਨਸ਼ਾ ਹੈ ਜਿਹੜਾ ਜਾਨ ਲੈ ਲੈਂਦਾ ਪਰ ਬੇਸਤਾ ਨਹੀਂ ਹੋਣ ਦਿੰਦਾ।
ਕਿਆ ਕਹਨੇ!
ਬਾਬਾ ਆਖੀ ਕੈਂਟੋ ਜੀ ਦਾ, ਬਾਬਾ ਆਦਾ ਆ ਡਾਂਗ ਸੰਭਾਲ ਕੇ ਰੱਖੀ, ਸ਼ਹਿਰੀ ਢਿੱਡਾਂ ਦੀ ਅੰਨੀ ਭੁੱਖ ਤੋਂ ਬੱਚੀ, ਬੋਲੀ ਵਿੱਚ ਮਿੱਠਾ ਪਾ ਕੇ ਕੁੱਤਿਆਂ ਅੱਗੇ ਨਾ ਧਰੀ, ਸੱਜ ਸੂਈ ਦੀ ਹਾ ਲਗਸੀ ਆ। ਫੋਆ ਫੋਆ ਦੁੱਧ ਮੰਗਿਆ ਬਰਸੇ ਦਿੱਲੀ ਦੀਆਂ ਸੜਕਾਂ ਉੱਤੇ, ਬਾਬਾ ਆਦਾ ਆ।
ਕਿਆ ਕਹਨੇ, ਕਿਆ ਕਹਿੰਦੇ ਆ! ਔਰ ਬਹੁਤ ਸੋਹਣਾ ਉਸ ਤਹਿਰੀਕ ਨੂੰ ਤੁਸੀਂ ਪ੍ਰੈਜ਼ੈਂਟ ਕੀਤਾ। ਮਹਿਮੂਦ ਅਵਾਨ ਸਾਹਿਬ, ਇਹ ਦੱਸੋ ਕਿ ਪਾਕਿਸਤਾਨ ਦੇ ਵਿੱਚ ਲਿਖਣ ਲਿਖਾਣ ਵਾਲਿਆਂ ਦੀ ਜਿਹੜੀ ਧੜਾਬੰਦੀ ਹੈ, ਧੜਾਬੰਦੀ ਦੇ ਨਾਲ ਜ਼ੁਬਾਨ ਹੈ ਜਿਹੜੀ ਉਹ ਬਹੁਤ ਸਾਰੇ ਨੁਕਸਾਨ ਚੁੱਕਦੀ ਹੈ, ਪੰਜਾਬੀ ਦੇ ਨਾਲ ਇੱਥੇ ਸਾਡੇ ਪੰਜਾਬ 'ਚ ਜੋ ਧਰੋਹ ਚੱਲ ਰਿਹਾ ਹੈ, ਕਿਸ ਹੱਦ ਤੱਕ ਇਹਨਾਂ ਧੜਾਬੰਦੀਆਂ ਨੂੰ ਉਹਦਾ ਜ਼ਿੰਮੇਦਾਰ ਜਾਂ ਕਹਿ ਲਵੋ ਕਿ ਵਜ੍ਹਾ ਸਮਝਦੇ ਜੀ ਤੁਸੀਂ?
ਬਿਲਕੁਲ ਹੈ ਜੀ ਮਲੀ ਸਾਹਿਬ, ਉਦਾਂ ਦਾ ਵੀ ਆਪਣਾ ਰੋਲ ਬਿਲਕੁਲ ਜ਼ਰੂਰ ਹੈ ਜੀ। ਜਦੋਂ ਤੋਂ ਸਾਡੀ ਜ਼ਬਾਨ ਪਹਿਲੇ ਹੀ ਇੱਕ ਬਹੁਤ ਵੱਡੇ ਅਸਾਲਟ ਜਾਂ ਇੱਕ ਬਹੁਤ ਵੱਡੇ ਦਾੜਵੀਆਂ ਦੇ ਦਾ ਮੁਕਾਬਲਾ ਕਰਦੀ ਪਈ ਹੋਵੇ, ਵੇਖੋ ਨਾ ਜਿਹੜੀਆਂ ਵੱਡੀਆਂ ਜ਼ਬਾਨਾਂ ਅੰਗਰੇਜ਼ੀਆਂ ਤੇ ਉਰਦੂਆਂ, ਕਿਹੜੀਆਂ ਜ਼ਬਾਨਾਂ ਖਾਂਦੀਆਂ ਜਾਂ ਵਹਿੰਦੀਆਂ ਪਈਆਂ ਜੀ,
ਇਸ ਤਰ੍ਹਾਂ ਹੀ।
ਜਿਸ ਟਾਈਮ ਤੇ ਤੁਹਾਡੀ ਜ਼ਬਾਨ ਦੇ ਇਤਨੇ ਅੰਦਰ ਅਸਾਲਟ ਹੋਵੇ, ਇਤਨੇ ਦਾੜਵੀਆਂ ਦੇ ਨਾਲ ਮੁਕਾਬਲੇ ਲੱਗੀ ਹੋਵੇ, ਉਹਦੇ ਵਿੱਚ ਅਗਰ ਲਿਖਣ ਪੜ੍ਹਨ ਵਾਲੇ ਵੀ ਆਪਣੇ ਆਪਣੇ ਧੜੇ ਬੰਦੀਆਂ ਦੇ ਵਿੱਚ ਢੇਕੀ ਦੂਈਆਂ ਡਾਣ ਚਾਉਣ ਵਾਸਤੇ ਉਸੇ ਕੰਮ ਚ ਲੱਗੇ ਰਮਨ, ਤੋਂ ਜਿਹੜਾ ਵੱਡਾ ਵਿਜ਼ਨ ਹੈ ਨਾ ਜੀ, ਉਹ ਜਿਹੜੀ ਵੱਡੀ ਆਈਡੀਆਲੋਜੀ ਹੈ, ਜਿਹੜੀ ਜ਼ਬਾਨ ਦੀ ਖਿਦਮਤ ਕਰਨ ਦੀ, ਉਹਦੀ ਸੇਵਾ ਕਰਨ ਦੀ, ਉਸਾਂ ਬਚਾਉਣ ਦੀ ਜਿਹੜੀ ਸਾਰੀ ਐਫਰਟ ਹੈ, ਉਹਦੇ ਵਿੱਚ ਵੱਧ ਬੰਦਾ ਨਿਕਲ ਪੈਂਦਾ। ਛੋਟੇ ਛੋਟੇ ਨਿੱਕੇ ਨਿੱਕੇ ਆਪਣੇ ਜ਼ਾਤੀ ਮਸਲਿਆਂ ਤੇ ਜ਼ਾਤੀ ਫਾਇਦਿਆਂ ਤੇ ਜ਼ਾਤੀ ਈਗੋ ਜਿਹੜੀ ਹੈ ਨਾ ਜੀ, ਤੇ ਅਨਾ ਜਿਹੜੀ ਹੈ, ਤੇ ਆਪਣੇ ਆਪ ਨੂੰ ਉੱਚਾ ਸਾਬਤ ਕਰਨ ਚ ਲੱਗੇ ਰਹਿੰਦੇ ਨੇ ਜੀ। ਔਰ ਜਿਹੜੀ ਕਲੈਕਟਿਵ ਐਫਰਟ ਹੋਣੀ ਚਾਹੀਦੀ ਹੈ ਇਕੱਠਿਆਂ ਹੋ ਕੇ ਪੂਰੀ ਸੰਗਤ ਦੀ, ਆਪਣੀ ਜ਼ਬਾਨ ਵਾਸਤੇ, ਉਹਦੇ ਵਿੱਚ ਚੰਗਾ ਅਦਬ ਕ੍ਰੀਏਟ ਕਰਨ ਵਾਸਤੇ, ਉਸਾਂ ਮੇਨ ਸਟ੍ਰੀਮ ਦਾ ਹਿੱਸਾ ਬਣਾਉਣ ਵਾਸਤੇ ਜੀ, ਉਸਾਂ ਮੀਡੀਆ ਤੇ ਆਣਨ ਵਾਸਤੇ, ਜਦੋਂ ਉਸ ਐਫਰਟ ਦੀ ਲੋੜ ਹੋਵੇ ਤੇ ਬੰਦਾ ਨਿੱਕੇ ਨਿੱਕੇ ਆਪਣੇ ਦਿਨੇ ਬੰਦੀਆਂ ਚ ਪਿਆ ਰਵੇ ਤੇ ਉਹਦਾ ਨੁਕਸਾਨ ਤਾਂ ਬੜਾ ਹੁੰਦਾ ਜੀ, ਜ਼ਬਾਨ ਨਾਲ ਵੀ ਹੁੰਦਾ ਔਰ ਲਿਖਤ ਤਾਂ ਵੀ ਹੁੰਦਾ।
ਬਿਲਕੁਲ, ਇਸ ਤਰ੍ਹਾਂ ਹੀ ਹੈ। ਬਹੁਤ ਸ਼ੁਕਰੀਆ ਮਹਿਮੂਦ ਅਵਾਨ ਸਾਹਿਬ ਕਿ ਤੁਸੀਂ ਮੇਰੇ ਸੱਦੇ ਦੇ ਉੱਤੇ ਕੁਛ ਟਾਈਮ, ਕੁਛ ਸਮਾਂ ਜਿਹੜਾ ਉਹ ਕੱਢਿਆ ਔਰ ਸਾਡੇ ਸੁਣਨ ਵਾਲਿਆਂ ਵਾਸਤੇ ਆਪਣੀ ਇੱਕ ਗੱਲਬਾਤ ਆ ਜਿਹੜੀ ਉਹਦੇ ਲਈ ਟਾਈਮ ਦਿੱਤਾ। ਮੈਂ ਔਰ SBS ਪੰਜਾਬੀ ਦੀ ਸਾਰੀ ਟੀਮ ਤੁਹਾਡੇ ਸ਼ੁਕਰਗੁਜ਼ਾਰ ਹਾਂ।
ਬੜੀ ਮਿਹਰਬਾਨੀ ਮਲੀ ਸਾਹਿਬ, ਰੱਬ ਤੁਹਾਨੂੰ ਖੁਸ਼ ਰੱਖੇ, ਸਾਰੀਆਂ ਸੱਜਣਾ ਬੇਲੀਆਂ ਨੂੰ ਸਲਾਮ ਜੀ, ਤੇ ਆਪਣਾ ਖਿਆਲ ਰੱਖੋ
ਜੀ। ਬੜੀ ਬੜੀ ਮਿਹਰਬਾਨੀ। ਇਹ ਸਨ ਜੀ ਡਬਲਿਨ ਆਇਰਲੈਂਡ ਤੋਂ ਲਹਿੰਦੇ ਪੰਜਾਬ ਦੇ ਨਜ਼ਮ ਦੇ ਅਜੋਕੇ ਦੌਰ ਦੇ ਵੱਡੇ ਸ਼ਾਇਰ ਮਹਿਮੂਦ ਅਵਾਨ। ਮੈਂ ਆਸ ਕਰਨਾ ਕਿ ਇਹ ਗੱਲਬਾਤ ਸਾਡੇ ਸੁਣਨ ਵਾਲਿਆਂ ਨੂੰ ਪਸੰਦ ਆਈ ਹੋਵੇਗੀ। ਇਹਦੇ ਨਾਲ ਹੀ ਮੈਂ ਮਾਈਕ੍ਰੋਫੋਨ ਸਪੁਰਦ ਕਰਨਾ ਹਾਂ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।
ਜੀ ਹਾਂ, ਬਹੁਤ ਬਹੁਤ ਸ਼ੁਕਰੀਆ ਮੱਲੀ ਸਾਹਿਬ, ਤੇ ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰੇ ਸਰੋਤਿਆਂ ਦਾ ਵੀ, ਕਿਉਂਕਿ ਅੱਜ ਦਾ ਸਾਡਾ ਸਾਥ ਬਸ ਇੱਥੇ ਤੱਕ ਦਾ ਹੀ ਸੀ। ਹੁਣ ਮੈਨੂੰ ਸ਼ਾਇਨਾ ਕਾਲਰਾ ਨੂੰ ਵਿਦਾਓ ਇਜਾਜ਼ਤ। ਆਪਣਾ ਰੱਖੋ ਖਿਆਲ ਤੇ ਹਮੇਸ਼ਾ ਵਾਂਗ ਸੁਣਦੇ ਰਹੋ ਜੀ ਤੁਹਾਡਾ ਆਪਣਾ SBS ਪੰਜਾਬੀ। ਅੱਜ ਦੇ ਪ੍ਰੋਗਰਾਮ ਵਿੱਚ ਜਿੰਨੀਆਂ ਵੀ ਪੇਸ਼ਕਾਰੀਆਂ ਤੁਸੀਂ ਸੁਣੀਆਂ ਉਹ ਸਾਰੀਆਂ ਤੁਸੀਂ SBS ਪੰਜਾਬੀ ਦੀ ਵੈਬਸਾਈਟ, ਸਾਡੇ ਫੇਸਬੁੱਕ ਅਤੇ ਇੰਸਟਾਗ੍ਰਾਮ ਚੈਨਲ ਰਾਹੀਂ ਵੀ ਦੇਖ ਸਕਦੇ ਹੋ, ਸੁਣ ਸਕਦੇ ਹੋ, ਪੜ੍ਹ ਸਕਦੇ ਹੋ। ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।